एक ओंकार सतनाम कर्ता पुरख निर्भउ निर्वैर अकाल मूरत अजूनी सै भंग गुर प्रसाद जप आदि सच जुगाद सच है भी सच नानक होसी भी सच मूकी उचरै शास्त्र खट पिंग गिरन चढ़ जाय अंध लखै बदरो सुनै जो काल कृपा कराय प्रभ की जय कृपा निधान हम हर गुण गावेंगे हों तुमरी करो नित आस प्रभ मोहे कब गल लावेंगे हम बारक मुगद अजान पिता समझावेंगे सुत खिन खिन भूल विगाड़ जगत पित पावेंगे रहाओ जो हर स्वामी तुम देहो सोई हम पावेंगे मोहे दूजी नाहीं ठौर जिस पै हम जावेंगे बेसुमार अथाह अगणत अतोलै ज्यों बुलावहो त्यों नानक दास बोलै परम पूज्य पाद वालिए कुल आलम सर्वरे कायनात कमाले करामात जुगो जुग अटल चवर शतर तख्त दे मालक धन धन सतगुरु श्री गुरु ग्रंथ साहिब जी दी साजी नवाजी गुरु स्वरूप साध संगत जी रसना दी पवित्रता ते मन दी एकाग्रता लई सारी संगत गज के फतेह दा जवाब बख्शो जी वाहिगुरु जी का खालसा वाहिगुरु जी की फतेह। किसी भी वस्तु दे आनंद नू मानन तो पहला उस वस्तु बाबत जानना अत्यंत जरूरी है। भाई साहब भाई गुरदास दियां वारां विच एक बड़ी रोचक कथा उस बनौटी वैद दी लिखी है जिसने वैदगी दी दुकान तां खोली है पर उसने वैदगी बाबत चंगे तरीके नाल जाणिया नहीं। वैद जिस वेले पशुआं दा इलाज करन वास्ते अपनी दुकान ते बैठा है वैद दे कोल कोई अपनी चंगी ऊठनी लै करके आउंदा है जिस ऊठनी दे गल दे विच कचरा भाव कच्चा खरबूजा फस गया है और ऊठनी दे मालक ने बेनती की कहन लगा जी ऊठनी बड़ी तंग है कच्चा खरबूजा इहदे गले विच फसिया है इलाज करो। वैद सियाणा उसने वट्टा लिया गले उपर मारिया कचरा भज गया जिस करके टुट के कचरा भज के कचरा ऊठनी दे अंदर लंघ गया राजी होगी पर जेड़ा बनौटी वैद है तुरे जांदे ने जिसने वैदगी सीखी है वेह करके सोचिया कहन लगा बड़ा सौखा काम है वैदगी दे आनंद नू माणांगे कोई बहुती जानकारी दी जरूरत नहीं बस इन्ना ही काफ़ी है। उसने जिस वेले अपनी दुकान खोली दुकान दे सामने लिख करके ला दिता इत्थे पशुआं दा और इत्थे बंदियां दा भी इलाज किया जाता है। दूरों दूरों लोग मशहूरी सुन के आने शुरू हो गए। इसे दौरान ही जिस वैद ने कोई जानकारी प्राप्त करन दी कोशिश नहीं सी कीती जिस वेले इस दे कोल कोई बिरध माई आ गई जिस दे गले उपर तगड़ा फोड़ा आ पिया है और कहन लगी पुत्र मैं बड़ी तंग आ मेरा इलाज कर माता इहदा इलाज ही बड़ा सौखा आ। उसे वेले उसने वट्टे लै और उस सुजी हुए गले उपर जिथे तगड़ा फोड़ा आया सी मारना कीता मारन दे नाल की होया फोड़ा तां फिस गया पर नाल उस बुढ़ी माई का भी भोग पै गया ते जिस वेले वह माई चढ़ाई कर गई जिस करके लोकां दे विच तां निंदिया हुई है माता दे शरीर का नुकसान तां हो गया है पर जेड़ा वैद आ ਉਹਨੂੰ ਵੀ ਪਕੜ ਕਰਕੇ ਜਿਹੜਾ ਉਸ ਸਮੇਂ ਦਾ ਰਾਜਾ ਉਸਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਫਰਮਾਉਂਦੇ ਨੇ, ਵੈਦ ਚੰਗੇਰੀ ਊਠਣੀ ਲੈ ਸਿਲ ਵੱਟਾ ਕਚਰਾ ਪੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਣ ਰੰਨਾ। ਉਸ ਵੇਲੇ ਜਿਸ ਵੇਲੇ ਰਾਜੇ ਨੇ ਪਕੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਇਹਨੂੰ ਉਸ ਵੇਲੇ ਸਮਝ ਲੱਗੀ ਕਿ ਵੈਦ ਬਣਨ ਵਾਸਤੇ ਜਾਣਕਾਰੀ ਅਤਿਅੰਤ ਜ਼ਰੂਰੀ ਹੈ, ਪਰ ਹੁਣ ਕੇਵਲ ਪਸ਼ਚਾਤਾਪ ਹੀ ਪੱਲੇ ਹੈ, ਜਾਣਕਾਰੀ ਤਾਂ ਇਹਨੇ ਲਈ ਨਹੀਂ, ਵੈਦ ਬਣ ਬੈਠਾ। ਅਤੇ ਭਾਈ ਗੁਰਦਾਸ ਫਰਮਾਉਂਦੇ ਹਨ, ਪਕੜ ਚਲਾਇਆ ਰਾਵਲ ਪਾਉਂਦੀ ਉੱਗੜ ਗਏ ਸੋ ਕੰਨਾ। ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਇਹਨੂੰ ਸਮਝ ਆਈ ਹੈ। ਇਸ ਤਰੀਕੇ ਨਾਲ ਜੇ ਕਿਸੇ ਨੇ ਗੁਰਸਿੱਖੀ ਦੇ ਆਨੰਦ ਨੂੰ ਮੰਨਣਾ ਹੈ ਤਾਂ ਸਭ ਤੋਂ ਪਹਿਲਾਂ ਗੁਰਸਿੱਖੀ ਬਾਬਤ ਜਾਣਨਾ ਅਤਿਅੰਤ ਜ਼ਰੂਰੀ ਹੈ। ਔਰ ਵਾਕਿਆ ਹੀ ਜਿਸ ਨੇ ਸਿੱਖੀ ਨੂੰ ਜਾਣ ਲਿਆ ਅਤੇ ਗੁਰੂ ਦੀ ਕਿਰਪਾ ਨਾਲ ਸਿੱਖੀ ਦੇ ਆਨੰਦ ਨੂੰ ਮਾਣ ਲਿਆ ਆ, ਉਸਨੇ ਤਾਂ ਫਿਰ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਆਨੰਦ ਦੇ ਅੱਗੇ ਸਰੀਰਕ ਦੁੱਖ ਕੀ ਹਨ। ਔਰ ਉਹਨੇ ਮੌਤ ਨੂੰ ਵੀ ਹੱਸ ਕੇ ਕਬੂਲ ਕੀਤਾ, ਆਖਿਆ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰਾਂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਆਖ ਦਿੱਤਾ ਖੋਪਰੀ ਲੱਥ ਜਾਵੇ ਸਿੱਖੀ ਨਹੀਂ ਛੱਡਾਂਗਾ। ਆਰਾ ਤਾਂ ਪਿਆਰਾ ਲੱਗਦਾ ਆ, ਪਰ ਇਹ ਗੱਲ ਨੂੰ ਮੈਂ ਪਿਆਰ ਨਹੀਂ ਕਰਦਾ ਕਿ ਸਿੱਖੀ ਸਦਕ ਛੱਡਾਂ। ਮੁਝੇ ਆਰਾ ਪਿਆਰਾ ਲਗਤ ਹੈ, ਤੁਸੀਂ ਕਾਰਾ ਕਰੋ ਬਣਾਏ, ਸਿਰ ਜਾਂਦਾ ਤਾਂ ਜਾਣ ਦੇ ਪਰ ਸਿੱਖੀ ਸਿਦਕ ਨਾ ਜਾਏ। ਗੁਰਸਿੱਖੀ ਨੂੰ ਜਾਣਨ ਲਈ ਆਓ ਆਪਾਂ ਭਾਈ ਗੁਰਦਾਸ ਜੀ ਦੀ ਬਾਣੀ ਦਾ ਸਹਾਰਾ ਲਈਏ। ਸੱਚ ਜਾਣਿਓ ਭਾਈ ਗੁਰਦਾਸ ਜੀ ਜੋ ਬੀਬੀ ਭਾਨੀ ਜੀ ਦੇ ਚਾਚਾ ਜੀ ਦੇ ਪੁੱਤਰ ਭਰਾ ਲੱਗਦੇ ਹਨ, ਜਿਨ੍ਹਾਂ ਨੇ ਗੁਰਸਿੱਖੀ ਨੂੰ ਜਾਣਨ ਅਤੇ ਮਾਨਣ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹਨਾਂ ਦੀ ਪਾਵਨ ਬਾਣੀ ਪੜ੍ਹੇ ਤੋਂ ਬਗੈਰ ਸਿੱਖੀ ਨੂੰ ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਗੁਰਸਿੱਖੀ ਰਹਿਤ ਦਾ ਨਾਮ ਹੈ। ਜਿਸ ਕੋਲ ਰਹਿਤ ਹੈ ਉਹ ਹੈ ਗੁਰਸਿੱਖੀ, ਕਿਉਂਕਿ ਗੁਰੂ ਦਾ ਸਿੱਖ ਹੀ ਉਹ ਹੈ ਜਿਸ ਕੋਲ ਰਹਿਤ ਹੈ। ਜਿਸ ਕੋਲ ਰਹਿਤ ਨਹੀਂ ਉਹ ਆਪਣਾ ਸਿੱਖ ਤਾਂ ਹੋ ਸਕਦਾ ਆ, ਪਰ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਸ ਲਈ ਵਿਦਵਾਨਾਂ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸਿੱਖੀ ਦਾ ਰਹਿਤਨਾਮਾ ਆਖਿਆ ਹੈ। ਇਸ ਵਿੱਚ ਕੋਈ ਅਤਕਥਨੀ ਨਹੀਂ, ਬਿਲਕੁਲ ਠੀਕ ਹੈ। ਅਤੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਹੈ, ਭਾਵ ਇਹ ਨਿਕਲਿਆ ਕੁੰਜੀ ਤੋਂ ਬਿਨਾਂ ਜਿੰਦਰਾ ਖੁੱਲ੍ਹ ਨਹੀਂ ਸਕਦਾ, ਅਤੇ ਜਿੰਦਰਾ ਖੁੱਲ੍ਹਣ ਤੋਂ ਬਿਨਾਂ ਅੰਦਰ ਦੀ ਵਸਤੂ ਦਾ ਗਿਆਨ ਨਹੀਂ ਹੋ ਸਕਦਾ। ਪਰ ਕਮਾਲ ਦੀ ਬਾਤ ਤਾਂ ਇਹ ਹੈ ਕਿ ਇਹ ਕੁੰਜੀ ਹਮੇਸ਼ਾ ਗੁਰੂ ਜੀ ਦੇ ਕੋਲ ਹੀ ਰਹਿੰਦੀ ਹੈ। ਦ੍ਰਿਸ਼ਟਾਂਤ ਵਜੋਂ ਅਸੀਂ ਆਪਣੀਆਂ ਲਿਖੀਆਂ ਕਵਿਤਾਵਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਨਹੀਂ ਪੜ੍ਹ ਸਕਦੇ, ਪਰ ਭਾਈ ਗੁਰਦਾਸ ਜੀ ਦੀ ਬਾਣੀ ਜਿੱਥੇ ਮਰਜ਼ੀ ਪੜ੍ਹੋ ਕੋਈ ਰੋਕ ਟੋਕ ਨਹੀਂ। ਗੁਰਬਾਣੀ ਪ੍ਰਮਾਣ ਹੈ, ਜਿਸ ਦਾ ਗ੍ਰਿਹੁ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਇਹ ਕੁੰਜੀ ਗੁਰੂ ਸਾਹਿਬ ਦੇ ਕੋਲ ਹੈ, ਤਾਂ ਤਾਂ ਗੁਰੂ ਸਾਹਿਬ ਦੇ ਦਰ 'ਤੇ ਆ ਕੇ ਬੇਨਤੀ ਕਰਨੀ ਪਈ ਪਵੇਗੀ, ਹੇ ਸਤਿਗੁਰੂ ਜੀ ਮੈਨੂੰ ਅਗਿਆਨ ਦਾ ਜਿੰਦਰਾ ਖੋਲ੍ਹਣ ਲਈ ਕੁੰਜੀ ਦਿਓ, ਕਰੋ ਜੀ ਕਿਰਪਾ ਤਾਂ ਹਜ਼ੂਰ ਬਚਨ ਕਰਨਗੇ, ਸੰਤਨ ਹੱਥ ਰਾਖੀ ਕੁੰਜੀ। ਹੁਣ ਸਾਡੇ ਕੋਲ ਅੱਖ ਨਹੀਂ ਕਿ ਪਰਖ ਲਈਏ ਕਿ ਆਹ ਸੰਤ ਹੈ, ਪਰ ਭਾਈ ਗੁਰਦਾਸ ਦੇ ਕਿ ਇਹ ਸੰਤ ਨਹੀਂ ਐਸਾ ਸ਼ੱਕ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਪ੍ਰਵਾਨ ਕੀਤਾ, ਦਰਸ਼ਨ ਦਿੱਤੇ। ਇਸੇ ਲਈ ਭਾਈ ਗੁਰਦਾਸ ਜੀ ਦੀ ਬਾਣੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੇ ਨਾਲ ਪੜ੍ਹੀ ਜਾ ਸਕਦੀ ਹੈ। ਜੇ ਭਾਈ ਗੁਰਦਾਸ ਜੀ ਦੀ ਬਾਣੀ ਪ੍ਰਵਾਨ ਹੈ ਤਾਂ ਫਿਰ ਭਾਈ ਗੁਰਦਾਸ ਜੀ ਵੀ ਪ੍ਰਵਾਨ ਹਨ। ਇਸ ਕਰਕੇ ਜੇ ਕਿਸੇ ਨੇ ਗੁਰਬਾਣੀ ਦੇ ਆਨੰਦ ਨੂੰ ਮੰਨਣਾ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਜਾਣੇ। ਭਾਈ ਗੁਰਦਾਸ ਦੀ ਬਾਣੀ ਨੂੰ ਜਾਣਿਆ ਗੁਰਬਾਣੀ ਦੇ ਨਿੱਤ ਨੇਮ ਦੇ ਆਨੰਦ ਨੂੰ ਮਾਣ ਸਕਾਂਗੇ। ਇਸੇ ਕਰਕੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੇਵਲ ਪੜ੍ਹਿਆ ਜਾਂਦਾ ਹੈ, ਪਰ ਗੁਰਬਾਣੀ ਦਾ ਨਿਤਨੇਮ ਕੀਤਾ ਜਾਂਦਾ ਹੈ। ਗੁਰਸਿੱਖੀ ਪ੍ਰਧਾਨ ਹੈ ਔਰ ਸੰਪੂਰਨ ਇਸੇ ਲਈ ਹੈ, ਇੱਥੇ ਕੇਵਲ ਜਾਣਕਾਰ ਪ੍ਰਵਾਨ ਨਹੀਂ, ਸਗੋਂ ਜਾਣਦਾ ਵੀ ਹੋਵੇ ਪਰ ਨਾਲ ਨਾਲ ਇਸ ਜਾਣਕਾਰੀ ਦੇ ਆਨੰਦ ਨੂੰ ਮਾਣਦਾ ਵੀ ਹੋਵੇ। ਜੇ ਕੇਵਲ ਰਸਤੇ ਨੂੰ ਜਾਣ ਗਿਆ ਪਰ ਰਸਤੇ ਵਿੱਚ ਪੈਰ ਨਹੀਂ ਟਿਕਾਇਆ ਔਰ ਆਨੰਦ ਨੂੰ ਮਾਣਿਆ ਨਹੀਂ, ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਪੂਛਤ ਹੈ ਪਥਕ ਅਤੇ ਮਾਰਗ ਨਾ ਧਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਤਨ ਸਿਜਾਈਏ। ਤਰਨ ਦੀ ਜੁਗਤੀ ਕੋਲ ਹੈ, ਮੌਜੂਦ ਹੈ, ਪਰ ਤਰਨਾ ਨਹੀਂ ਆਉਂਦਾ ਫਿਰ ਪਾਰ ਕਿਵੇਂ ਲੱਗੇਗਾ? ਇੱਕ ਪੰਡਿਤ ਬੇੜੀ ਦੇ ਵਿੱਚ ਬੈਠਾ ਆ, ਮਲਾਹ ਨੇ ਵਿੱਚ ਬੇੜੀ ਦੇ ਇਸ ਦੇ ਨਾਲ ਹੀ ਸਵਾਰ ਹੋਣਾ ਕੀਤਾ ਹੈ। ਮਲਾਹ ਬੇੜੀ ਨੂੰ ਚਲਾ ਰਿਹਾ ਹੈ ਔਰ ਮਲਾਹ ਨੂੰ ਪੰਡਿਤ ਨੇ ਪੁੱਛਿਆ, ਕਹਿਣ ਲੱਗਾ ਤੁਸੀਂ ਸੰਸਕ੍ਰਿਤ ਜਾਣਦੇ ਜੇ? ਮਲਾਹ ਨੇ ਜਵਾਬ ਦਿੱਤਾ, ਨਹੀਂ ਸੰਸਕ੍ਰਿਤ ਮੈਂ ਨਹੀਂ ਜਾਣਦਾ। ਉਸ ਵੇਲੇ ਪੰਡਿਤ ਕਹਿਣ ਲੱਗਾ, ਤੁਸੀਂ ਆਪਣਾ ਚਾਰ ਆਨੇ ਜੀਵਨ ਵਿਅਰਥ ਗਵਾ ਲਿਆ। ਥੋੜ੍ਹੇ ਚਿਰ ਬਾਅਦ ਪੰਡਿਤ ਫਿਰ ਪੁੱਛਦਾ ਆ, ਤੁਹਾਨੂੰ ਕੋਈ ਫਾਰਸੀ ਬਾਬਤ ਗਿਆਨ ਹੈ? ਮਲਾਹ ਕਹਿਣ ਲੱਗਾ, ਨਹੀਂ ਬਿਲਕੁਲ ਗਿਆਨ ਨਹੀਂ। ਉਸ ਵੇਲੇ ਪੰਡਿਤ ਕਹਿਣ ਲੱਗਾ, ਤੂੰ ਆਪਣਾ ਚਾਰ ਆਨੇ ਦੀ ਬਜਾਏ ਅੱਠ ਆਨੇ ਜੀਵਨ ਵਿਅਰਥ ਗਵਾ ਲਿਆ ਆ। ਇਸ ਤੋਂ ਅੱਗੇ ਫਿਰ ਪੰਡਿਤ ਨੇ ਮਲਾਹ ਨੂੰ ਪੁੱਛਣਾ ਕੀਤਾ, ਕੋਈ ਅੱਗੇ ਵਾਸਤੇ ਪੜ੍ਹਨ ਦਾ ਵਿਚਾਰ ਹੈ? ਮਲਾਹ ਕਹਿਣ ਲੱਗਾ, ਮੇਰੇ ਕੋਲ ਇੰਨਾ ਸਮਾਂ ਨਹੀਂ। ਪੰਡਿਤ ਹੱਸ ਕੇ ਉਸ ਵੇਲੇ ਹੰਕਾਰ ਦੇ ਸਮੇਤ ਬੋਲਿਆ, ਤੂੰ ਆਪਣਾ ਬਾਰਾਂ ਆਨੇ ਜੀਵਨ ਭਾਵ ਰੁਪਈਏ ਵਿੱਚੋਂ 75 ਪੈਸੇ ਜੀਵਨ ਵਿਅਰਥ ਗਵਾ ਲਿਆ। ਮਲਾਹ ਨੇ ਜਾਣ ਬੁੱਝ ਕੇ ਹੀ ਇਹਨਾਂ ਗੱਲਾਂ ਦੇ ਦੌਰਾਨ ਬੇੜੀ ਨੂੰ ਡਾਵਾਂਡੋਲ ਕੀਤਾ। ਪੰਡਿਤ ਜੀ ਘਬਰਾ ਗਏ। ਉਸ ਵੇਲੇ ਕਹਿਣ ਲੱਗੇ, ਬੇੜੀ ਧਿਆਨ ਦੇ ਨਾਲ ਚਲਾਓ, ਜੇ ਬੇੜੀ ਉਲਟ ਗਈ, ਬੇੜੀ ਵਿੱਚ ਪਾਣੀ ਪੈ ਗਿਆ, ਬੇੜੀ ਡੁੱਬ ਗਈ, ਆਪਾਂ ਨਾਲ ਹੀ ਡੁੱਬ ਜਾਵਾਂਗੇ। ਮਲਾਹ ਉਸ ਵੇਲੇ ਕਹਿਣ ਲੱਗਾ, ਪੰਡਿਤ ਜੀ ਤੁਸੀਂ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਕਈ ਵਾਰਾਂ ਉਦਾਹਰਨ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਦਰਿਆ ਵਿੱਚ ਤਰਨ ਵਾਸਤੇ ਆਪਣੇ ਭਾਰ ਨਾਲੋਂ ਵੱਧ ਪਾਣੀ ਪਾਸੇ ਕਰਨਾ ਪੈਂਦਾ ਹੈ, ਇਸੇ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਤਰਿਆ ਜਾਂਦਾ ਆ, ਆਪਣੇ ਵਿੱਤ ਤੋਂ ਵੀ ਵੱਧ ਨਾਮ ਬਾਣੀ ਦਾ ਅਭਿਆਸ ਕਰਨਾ ਪਵੇਗਾ, ਫਿਰ ਤਰਿਆ ਜਾਵੇਗਾ। ਤੁਸੀਂ ਸੰਸਾਰਕ ਤੌਰ 'ਤੇ ਵੀ ਕਈ ਵਾਰਾਂ ਤਰਨ ਦੇ ਦ੍ਰਿਸ਼ਟਾਂਤ ਦਿੱਤੇ ਨੇ ਅਤੇ ਤੁਹਾਨੂੰ ਤਰਨਾ ਨਹੀਂ ਆਉਂਦਾ? ਪੰਡਿਤ ਜੀ ਕਹਿਣ ਲੱਗੇ, ਨਹੀਂ ਤਰਨ ਬਾਬਤ ਜਾਣਦਾ ਜ਼ਰੂਰ ਹਾਂ, ਪਰ ਕਦੀ ਤਰਨ ਦਾ ਆਨੰਦ ਨਹੀਂ ਮਾਣਿਆ, ਮੈਨੂੰ ਤਰਨਾ ਨਹੀਂ ਆਉਂਦਾ। ਉਸ ਵੇਲੇ ਮਲਾਹ ਕਹਿਣ ਲੱਗਾ, ਫਿਰ ਤੂੰ ਆਪਣਾ 16 ਆਨੇ ਜੀਵਨ ਵਿਅਸ਼ਟ ਕਰ ਲਿਆ ਹੈ। ਜਿਸ ਵੇਲੇ ਦਾਸ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹਿਆ ਅਤੇ ਵਾਚਿਆ ਔਰ ਪਤਾ ਲੱਗਾ, ਭਾਈ ਗੁਰਦਾਸ ਜੀ ਵੀ ਪ੍ਰਵਾਨਨੀਕ ਉਹਨੂੰ ਕਹਿੰਦੇ ਨੇ ਜੋ ਕੇਵਲ ਜਾਣਦਾ ਹੀ ਨਹੀਂ ਪਰ ਜਾਣਨ ਦੇ ਨਾਲ ਮੰਨਣ ਦਾ ਵੀ ਆਨੰਦ ਜਿਸ ਨੂੰ ਪ੍ਰਾਪਤ ਹੈ। ਆਓ ਆਪਾਂ ਭਾਈ ਸਾਹਿਬ ਜੀ ਨੂੰ ਪੁੱਛੀਏ ਕਿ ਅਸੀਂ ਕਿਵੇਂ ਜਾਣੀਏ ਕਿ ਗੁਰਸਿੱਖੀ ਪ੍ਰਧਾਨ ਹੈ, ਅਤੇ ਆਪ ਜੀ ਬੜਾ ਸੁੰਦਰ ਦ੍ਰਿਸ਼ਟਾਂਤ ਦਿੰਦੇ ਨੇ, ਵੁਣੈ ਜਲਾਹਾ ਤੰਦ ਗੰਢ ਸੂਤ ਇੱਕ ਜਿਉਂ ਤਾਣਾ ਵਾਣਾ। ਇੱਥੇ ਜਲਾਹਾ ਨਿਰੰਕਾਰ ਨੂੰ ਅਕਾਲ ਪੁਰਖ ਨੂੰ ਆਖਿਆ ਹੈ। ਕਮਾਲ ਦੀ ਗੱਲ ਹੈ, ਨਿਰੰਕਾਰ ਅਕਾਲ ਪੁਰਖ ਨੂੰ ਜਲਾਹਾ ਕਹਿ ਦਿੱਤਾ। ਪਰ ਗੁਰੂ ਪਿਆਰਿਓ, ਹੈਰਾਨ ਹੋਣ ਵਾਲੀ ਬਾਤ ਨਹੀਂ, ਗੁਰਬਾਣੀ ਦੇ ਅੰਦਰ ਉਸ ਨਿਰੰਕਾਰ ਨੂੰ ਠੱਗ ਵੀ ਆਖਿਆ ਹੈ। ਕਬੀਰ ਸਾਹਿਬ ਬਾਣੀ ਦੇ ਅੰਦਰ ਬਚਨ ਕਰਦੇ ਹਨ, ਹਰ ਠੱਗ ਜੱਗ ਕੋ ਠਗੌਰੀ ਲਾਈ, ਗਈ ਠਗੌਰੀ ਠੱਗ ਪਹਿਚਾਨਿਆ। ਪਰਮੇਸ਼ਰ ਦਾ ਨਾਮ ਬੀਠਲ ਵੀ ਰੱਖਿਆ ਗਿਆ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਅਤੇ ਇੱਥੇ ਭਾਈ ਗੁਰਦਾਸ ਨੇ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਜਲਾਹੇ ਦਾ ਦ੍ਰਿਸ਼ਟਾਂਤ ਦਿੱਤਾ ਆ। ਦ੍ਰਿਸ਼ਟਾਂਤ ਦਿੰਦੇ ਹਨ, ਵੁਣੈ ਜਲਾਹਾ ਤੰਦ ਗੰਢ ਸੂਤ ਇੱਕ ਜਿਉਂ ਤਾਣਾ ਵਾਣਾ। ਦਰਜੀ ਪਾੜ ਵਿਗਾੜ ਦਾ ਪਾਟਾ ਮੁੱਲ ਨਾ ਰਹੇ ਵਿਕਾਣਾ। ਜਿਸ ਵੇਲੇ ਜੁਲਾਹੇ ਨੇ ਤਾਣਾ ਪੇਟਾ ਇੱਕ ਕਰਕੇ ਔਰ ਕੱਪੜਾ ਤਿਆਰ ਕੀਤਾ, ਇਸ ਤੋਂ ਬਾਅਦ ਵਿੱਚ ਦਰਜੀ ਨੇ ਵੇਖਿਆ ਕਿ ਇਹ ਕੱਪੜਾ ਬੜਾ ਸੁੰਦਰ ਹੈ, ਪਰ ਉਸਨੇ ਕੋਈ ਚੰਗਾ ਰੋਲ ਨਾ ਨਿਭਾਇਆ। ਉਸਨੇ ਹੱਥ ਦੇ ਵਿੱਚ ਕੈਂਚੀ ਲੈ ਕਰਕੇ ਇਸ ਕੱਪੜੇ ਦੇ ਟੁਕੜੇ ਟੁਕੜੇ ਕਰ ਦਿੱਤੇ ਨੇ। ਹੁਣ ਵੇਖੋ, ਜਿਸ ਕੱਪੜੇ ਦੀ ਬੜੀ ਭਾਰੀ ਕੀਮਤ ਸੀ, ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਇਹ ਫਟਿਆ ਹੋਇਆ ਕੱਪੜਾ, ਇਹ ਟੁਕੜੇ ਟੁਕੜੇ ਹੋਇਆ ਕੱਪੜਾ, ਇਹਦਾ ਕੋਈ ਮੁੱਲ ਨਾ ਰਹਿ ਗਿਆ। ਫਿਰ ਕਤਰਨ ਕਤਰੈ ਕਤਰਨੀ ਹੋਏ ਦਮੂਹੀ ਚੜ੍ਹਦੀ ਸਾਣ। ਦਰਜੀ ਨੇ ਹੱਥ ਵਿੱਚ ਕੈਂਚੀ ਲੈ ਕਰਕੇ ਇਸ ਕੱਪੜੇ ਨੂੰ ਲੀਰੋ ਲੀਰ ਕਰ ਦਿੱਤਾ ਹੈ, ਪਾੜ ਦਿੱਤਾ ਹੈ। ਅਤੇ ਗੁਰੂ ਪਿਆਰੀ ਸਾਧ ਸੰਗਤ, ਆਖਿਰਕਾਰ ਸੂਈ ਨੇ ਬੜਾ ਚੰਗਾ ਰੋਲ ਨਿਭਾਇਆ ਔਰ ਭਾਈ ਸਾਹਿਬ ਫਰਮਾਉਂਦੇ ਨੇ, ਸੂਈ ਸੀਵੈ ਮੇਲ ਕੈ ਵਿਛੜਿਆਂ ਕਰ ਮੇਲ ਮਿਲਾਣਾ। ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਕਥਨ ਕੀ ਕਰ ਰਹੇ ਨੇ। ਦਰਅਸਲ ਭਾਈ ਗੁਰਦਾਸ ਦੇ ਕਹਿਣ ਦਾ ਭਾਵ ਹੈ ਕਿ ਇਸ ਸੰਸਾਰ ਦਾ ਮਾਲਕ, ਸੰਸਾਰ ਰੂਪੀ ਕੱਪੜੇ ਨੂੰ ਬਣਾਉਣ ਵਾਲਾ ਨਿਰੰਕਾਰ ਆਪ ਹੈ। ਉਸਨੇ ਵਸਤਰ ਬੜਾ ਸੁੰਦਰ ਬਣਾਇਆ ਹੈ, ਔਰ ਭਗਤਾਂ ਦੀ ਬਾਣੀ ਵਿੱਚ ਜ਼ਿਕਰ ਕੀਤਾ ਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸੱਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ। ਤਾਣੇ ਪੇਟੀ ਦੀ ਨਿਆਈ ਇਹ ਸਾਰਾ ਸੰਸਾਰ ਹੈ, ਪਰ ਮਨੁੱਖ ਰੂਪੀ ਦਰਜੀ ਨੇ ਆਪਣੇ ਹੱਥ ਦੇ ਵਿੱਚ ਬੁੱਧੀ ਰੂਪੀ ਕੈਂਚੀ ਲੈ ਕਰਕੇ ਇਸ ਤਾਣੇ ਪੇਟੇ ਦੀ ਨਿਆਈ, ਜੋ ਸੰਸਾਰ ਰੂਪੀ ਬਸਤਰ ਹੈ ਗੁਰੂ ਪਿਆਰੀ ਸਾਧ ਸੰਗਤ, ਇਸ ਦੇ ਟੁਕੜੇ ਟੁਕੜੇ ਕਰ ਦਿੱਤੇ। ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਨੇ ਵੇਖਿਆ ਸੰਸਾਰ ਦੇ ਵਿੱਚ ਬੜਾ ਵੱਡਾ ਪਾੜ ਪੈ ਚੁੱਕਾ ਹੈ। ਇੱਕ ਨੂੰ ਹਿੰਦੂ ਕਹਿੰਦੇ ਨੇ, ਦੂਸਰੇ ਨੂੰ ਮੁਸਲਮਾਨ ਕਹਿੰਦੇ ਹਨ। ਦੋਨਾਂ ਦਾ ਆਪਸ ਵਿੱਚ ਬੜਾ ਭਾਰੀ ਵਿਰੋਧ ਹੈ। ਹਰੇਕ ਕੋਈ ਦਾਅਵਾ ਕਰਦਾ ਆ ਕੇਵਲ ਨਿਰੰਕਾਰ ਨੂੰ ਮੈਂ ਹੀ ਪ੍ਰਾਪਤ ਕਰ ਸਕਦਾ ਹਾਂ, ਕੇਵਲ ਖੁਦਾ ਦੀ ਪ੍ਰਾਪਤੀ ਮੈਂ ਹੀ ਕਰ ਸਕਦਾ ਹਾਂ, ਮੇਰਾ ਹੀ ਧਰਮ ਸ੍ਰੇਸ਼ਟ ਹੈ। ਔਰ ਇੱਥੋਂ ਤੱਕ ਜਿਸ ਵੇਲੇ ਭਗਤਾਂ ਨੇ ਇਹਨਾਂ ਦਾ ਆਪਸੀ ਵਿਵਾਦ ਵੇਖਿਆ, ਸੱਚ ਕਹਿਣ ਤੋਂ ਗੁਰੇਜ਼ ਨਹੀਂ ਕੀਤਾ, ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ, ਹਿੰਦੂ ਅੰਨਾ ਤੁਰਕੂ ਕਾਣਾ, ਦੋਵਾਂ 'ਤੇ ਗਿਆਨੀ ਸਿਆਣਾ। ਕਹਿਣ ਦਾ ਭਾਵ ਕੀ ਹੈ, ਹਿੰਦੂ ਜਿਹੜਾ ਆ ਦਿਓਹਰੇ ਦੇ ਵਿੱਚ, ਮੰਦਰ ਦੇ ਵਿੱਚ ਔਰ ਮੂਰਤੀ ਦੇ ਵਿੱਚ ਰੱਬ ਕਲਪੀ ਬੈਠਾ ਆ, ਪਰ ਮੁਸਲਮਾਨ ਰੱਬ ਨੂੰ ਇੱਕ ਦੇਸ਼ੀ ਕਲਪਤ ਕਰਦਾ ਆ, ਔਰ ਉਹ ਕਹਿੰਦਾ ਜਿਹੜਾ ਰੱਬ ਆ, ਖੁਦਾ ਆ, ਉਹ ਕਾਬੇ ਦੇ ਵਿੱਚ ਮੌਜੂਦ ਹੈ। ਪਰ ਭਗਤ ਨਾਮਦੇਵ ਜੀ ਨੇ ਕਥਨ ਕੀਤਾ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਪਰ ਜਿਹੜਾ ਗਿਆਨਵਾਨ ਉਹਦਾ ਸਤਿਕਾਰ ਕਰਦੇ ਹਾਂ, ਜੋ ਸਾਰਿਆਂ ਦੇ ਅੰਦਰ ਰੱਬ ਦੀ ਜੋਤ ਤੱਕਦਾ ਹੈ। ਇਸੇ ਕਰਕੇ ਆਖਿਆ ਗਿਆਨਵਾਨ ਇਹਨਾਂ ਦੋਵਾਂ ਦੇ ਨਾਲੋਂ ਸਿਆਣਾ ਹੈ। ਇਸ ਤਰੀਕੇ ਨਾਲ ਗੁਰੂ ਪਿਆਰੀ ਸਾਧ ਸੰਗਤ, ਹਿੰਦੂਆਂ ਦਾ ਅਤੇ ਮੁਸਲਮਾਨਾਂ ਦਾ ਆਪਸ ਵਿੱਚ ਵਿਰੋਧ ਸੀ। ਹਿੰਦੂਆਂ ਦੀ ਪਿਆਰੀ ਭਾਸ਼ਾ ਜਿਹੜੀ ਉਹ ਸੰਸਕ੍ਰਿਤ ਹੈ, ਮੁਸਲਮਾਨਾਂ ਦੀ ਸਤਿਕਾਰਯੋਗ ਭਾਸ਼ਾ ਫਾਰਸੀ ਹੈ। ਮੁਸਲਮਾਨਾਂ ਵੱਲੋਂ ਸੰਸਕ੍ਰਿਤ ਨੂੰ ਕਾਫਰਾਂ ਦੀ ਭਾਸ਼ਾ ਆਖਿਆ ਗਿਆ, ਪਰ ਹਿੰਦੂਆਂ ਵੱਲੋਂ ਮੁਸਲਮਾਨਾਂ ਦੀ ਜਿਹੜੀ ਫਾਰਸੀ ਭਾਸ਼ਾ ਸੀ, ਇਹਨੂੰ ਮਲੇਸ਼ ਭਾਸ਼ਾ ਆਖਿਆ ਗਿਆ। ਇਸ ਦਾ ਆਪਸ ਵਿੱਚ ਬੜਾ ਭਾਰੀ ਵਿਰੋਧ ਹੋਇਆ। ਔਰ ਇੱਥੋਂ ਤੱਕ ਜਿਸ ਵੇਲੇ ਕਿਸੇ ਹਿੰਦੂ ਰਾਜੇ ਦਾ ਰਾਜ ਹੁੰਦਾ ਸੀ, ਉਹ ਚਾਹੁੰਦਾ ਸੀ ਕਿ ਜਿੰਨੇ ਵੀ ਮੁਸਲਮਾਨ ਹਨ, ਖੁਦਾ ਖੁਦਾ ਕਹਿਣ ਵਾਲੇ, ਸਾਰਿਆਂ ਨੂੰ ਮੈਂ ਕੋਸ਼ਿਸ਼ ਕਰਕੇ ਹਿੰਦੂ ਬਣਾ ਲਵਾਂ ਔਰ ਖੁਦਾ ਕਹਿਣਾ ਬੰਦ ਕਰ ਦੇਣ। ਪਰ ਜੇ ਕਿਸੇ ਮੁਸਲਮਾਨ ਦਾ ਰਾਜ ਆਇਆ ਔਰ ਉਹਨਾਂ ਵੀ ਆਪਣੀ ਤਾਕਤ ਦੀ ਵਰਤੋਂ ਕਰਕੇ ਯਤਨ ਇਹੋ ਕੀਤਾ ਕਿ ਜੋ ਮਨੁੱਖ ਰਾਮ ਰਾਮ ਕਹਿ ਰਿਹਾ ਹੈ, ਉਹ ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦੇਵੇ। ਇਸ ਗੱਲ ਦਾ ਪ੍ਰਮਾਣ ਗੁਰਬਾਣੀ ਵਿੱਚੋਂ ਬੜਾ ਸਪਸ਼ਟ ਪ੍ਰਾਪਤ ਹੋ ਰਿਹਾ ਹੈ। ਸਲੇਮ ਸ਼ਾਹ ਦਿੱਲੀ ਦੇ ਤਖ਼ਤ ਦਾ ਮਾਲਕ ਨਾਮਦੇਵ ਜੀ ਨੂੰ ਕਹਿੰਦਾ ਖੁਦਾ ਕਹੇ। ਹੁਣ ਭਗਤ ਨਾਮਦੇਵ ਜੀ ਖੁਦਾ ਨੂੰ ਹੋਰ ਨਹੀਂ ਸਮਝਦੇ, ਪਤਾ ਆ ਖੁਦਾ ਦਾ ਅਰਥ ਹੈ ਖੁਦ ਆਇਆ ਪਰਮੇਸ਼ਰ। ਪਰ ਜੋ ਭਗਤ ਹੈ ਉਹ ਸਵਾਏ ਰੱਬ ਤੋਂ ਨਾ ਕਿਸੇ ਦਾ ਡਰ ਮੰਨੇਗਾ, ਨਾ ਕਿਸੇ ਦੇ ਲਾਲਚ ਵਿੱਚ ਆਵੇਗਾ, ਔਰ ਨਾ ਕਿਸੇ ਦਾ ਡਰ ਮੰਨੇਗਾ, ਨਾ ਕਿਸੇ ਨੂੰ ਡਰ ਦੇਵੇਗਾ। ਭੈ ਕਾਹੂ ਕਹੁ ਦੇਤ ਨੈ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਗੁਰੂ ਪਿਆਰਿਓ, ਜੇ ਹੁਣ ਭਗਤ ਨਾਮਦੇਵ ਜੀ ਬਾਦਸ਼ਾਹ ਦੇ ਦਬਾਅ ਥੱਲੇ ਆ ਕੇ ਖੁਦਾ ਕਹਿੰਦੇ ਨੇ, ਇਹਦਾ ਅਰਥ ਇਹ ਨਿਕਲਦਾ ਆ ਭਗਤ ਨਾਮਦੇਵ ਨੂੰ ਰੱਬ ਦੇ ਨਾਲੋਂ ਬਾਦਸ਼ਾਹ ਦਾ ਜ਼ਿਆਦਾ ਡਰ ਹੈ। ਇੱਥੇ ਹੁਣ ਗੱਲ ਆ ਗਈ ਹੈ ਅਸੂਲ ਦੀ। ਭਗਤ ਨਾਮਦੇਵ ਜੀ ਨੇ ਉੱਥੇ ਆਖਿਆ ਮੈਂ ਇਹ ਗੱਲ ਨਹੀਂ ਕਹਾਂਗਾ, ਅਤੇ ਉਸ ਵੇਲੇ ਭਗਤ ਨਾਮਦੇਵ ਨੂੰ ਬੰਨ ਕੇ ਹਾਥੀ ਅੱਗੇ ਸੁੱਟਿਆ ਗਿਆ। ਮਮਤਾ ਦੀ ਮਾਰੀ ਮਾਂ ਭਾਵੇਂ ਬੜੀਆਂ ਭਾਰੀਆਂ ਪੁਕਾਰਾਂ ਕਰਦੀ ਹੈ ਕਿ ਨਾਮਦੇਵ ਕੀ ਵਿਗੜ ਜਾਂਦਾ ਹੈ, ਰਾਮ ਰਾਮ ਕਹਿਣਾ ਛੱਡ ਕੇ ਖੁਦਾ ਕਹਿਣਾ ਸ਼ੁਰੂ ਕਰਦੇ। ਉਸ ਵੇਲੇ ਫਿਰ ਨਾਮਦੇਵ ਜੀ ਬਚਨ ਕਰਦੇ ਹਨ, ਗੰਗ ਜਮਨ ਜੋ ਉਲਟੀ ਬਹਿ ਤਉ ਨਾਮਾ ਹਰ ਕਰਤਾ ਰਹਿ। ਗੁਰਬਾਣੀ ਅੰਦਰ ਜ਼ਿਕਰ ਆਇਆ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਕਹਿੰਦੀ ਰਾਮ ਨੂੰ ਛੱਡ ਕਰਕੇ ਖੁਦਾ ਕਿਉਂ ਨਹੀਂ ਕਹਿਣ ਲੱਗ ਪੈਂਦਾ, ਖੁਦਾ ਦਾ ਕਿਉਂ ਨਹੀਂ ਤੂੰ ਭਜਨ ਕਰਦਾ? ਅਤੇ ਨਾਮਦੇਵ ਜੀ ਉਸ ਵੇਲੇ ਬਚਨ ਕਰਦੇ ਨੇ ਕਿ ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈ, ਨਾ ਹੋ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋ ਹਰ ਗੁਣ ਗਾਏ। ਭਾਈ ਸਾਹਿਬ ਜੀ ਕਥਨ ਕਰਦੇ ਹਨ ਕਿ ਸੂਈ ਦਾ ਕੰਮ ਹੈ ਮਿਲਣਾ, ਕੇਵਲ ਮਿਲਣਾ ਹੀ ਨਹੀਂ, ਮਿਲ ਕੇ ਸਿਉਂ ਦੇਣਾ ਹੈ, ਅਤੇ ਐਸਾ ਮੇਲ ਕਰਨਾ ਆ ਪ੍ਰਤੀਤ ਹੋਵੇ ਕਿ ਮਾਨੋ ਕਦੀ ਵਿਛੜੇ ਨਹੀਂ ਸਨ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਮੱਤ ਨੇ ਮਿਲਣ ਦਾ ਕੰਮ ਕੀਤਾ। ਇਹੋ ਕਾਰਨ ਹੈ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹਿੰਦੂ ਵੀ ਝੁਕਿਆ ਹੈ, ਮੁਸਲਮਾਨ ਵੀ ਝੁਕਿਆ ਹੈ। ਪ੍ਰਮਾਣ ਹੈ ਹਿੰਦੂ ਮੁਸਲਮਾਨ ਨਵਾਇਆ। ਦਰਅਸਲ ਮਹਾਂਪੁਰਖ ਆਉਂਦੇ ਹੀ ਸੰਸਾਰ ਵਿੱਚ ਜੋੜਨ ਵਾਸਤੇ ਹਨ। ਸੱਚ ਜਾਣਿਓ, ਜੋੜਨਾ ਜ਼ਿੰਦਗੀ ਹੈ, ਟੁੱਟਣਾ ਮੌਤ ਹੈ। ਪੰਜ ਤੱਤ ਜੁੜੇ ਸਰੀਰ ਬਣ ਗਿਆ, ਪੰਜ ਤੱਤ ਵੱਖਰੇ ਵੱਖਰੇ ਹੋ ਗਏ ਸਰੀਰ ਟੁੱਟ ਜਾਂਦਾ ਹੈ। ਔਰ ਜੋੜਨਾ ਬੜਾ ਭਾਰੀ ਪੁੰਨ ਹੈ, ਤੋੜਨਾ ਬੜਾ ਭਾਰੀ ਪਾਪ ਹੈ। ਜਿਸ ਵੇਲੇ ਆਪਾਂ ਗੁਰੂ ਘਰ ਦਰਸ਼ਨ ਦਦਾਰੇ ਕਰਨ ਜਾਈਏ, ਜਿੱਥੇ ਜੋੜੇ ਜਮ੍ਹਾਂ ਕਰਾਈਦੇ ਨੇ, ਲਿਖਿਆ ਹੁੰਦਾ ਹੈ ਜੋੜੇ ਘਰ, ਭਾਵ ਅਰਥ ਇਹ ਆ ਇੱਥੇ ਜੋੜੇ ਜਮ੍ਹਾਂ ਕਰਾਓ ਔਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ। ਇਹ ਜੋੜਨ ਵਾਲਾ ਘਰ ਹੈ ਔਰ ਜੋੜਨ ਵਾਲੇ ਘਰ ਨੂੰ ਸਭ ਤੋਂ ਵੱਧ ਸਤਿਕਾਰ ਯੋਗ ਸਮਝਿਆ ਜਾਂਦਾ ਹੈ। ਔਰ ਸੱਚ ਜਾਣਿਓ, ਨਿਰੰਕਾਰ ਅਕਾਲ ਪੁਰਖ ਨੇ ਜੋੜਨ ਵਾਲੇ ਮਨੁੱਖ ਨਾਲ ਪ੍ਰੇਮ ਕੀਤਾ ਹੈ। ਮੌਲਾਨਾ ਰੂਮ ਨੇ ਇੱਕ ਬੜੀ ਪਿਆਰੀ ਕਥਾ ਲਿਖੀ ਹੈ। ਕੋਈ ਅਜਾਲੀ ਮਸੀਤ ਦੇ ਅੱਗੋਂ ਦੀ ਲੰਘ ਕੇ ਤੁਰਿਆ ਜਾਵੇ ਅਤੇ ਤੁਰੇ ਜਾਂਦੇ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਰੱਬ ਜਿਹੜਾ ਹੈ ਉਹ ਲਾ ਸ਼ਰੀਕ ਔਰ ਲਾ ਮਕਾਂ ਹੈ। ਇਹਨੇ ਮਨ 'ਚ ਸੋਚਿਆ ਰੱਬ ਆਪਣੇ ਵਰਗਿਆਂ ਨਾਲ ਪਿਆਰ ਕਰਦਾ ਹੈ। ਅੱਗੇ ਵੀ ਕਈ ਵਾਰ ਸੁਣਿਆ ਸੀ ਰੱਬ ਨਾਲ ਮਿਲਣ ਵਾਸਤੇ ਰੱਬ ਵਰਗੇ ਬਣਨਾ ਪੈਂਦਾ। ਕਬੀਰ ਸਾਹਿਬ ਨੇ ਕਥਨ ਕੀਤਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋਚਿਆ ਮੈਂ ਗਰੀਬ ਹਾਂ, ਮੇਰਾ ਵੀ ਕੋਈ ਮਕਾਨ ਨਹੀਂ ਔਰ ਮੇਰਾ ਸ਼ਰੀਕ ਕੋਈ ਨਹੀਂ, ਕਿਉਂਕਿ ਮੈਂ ਗਰੀਬ ਹਾਂ, ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਮਕਾਨ ਮੇਰਾ ਆਪਣਾ ਕੋਈ ਨਹੀਂ, ਇਸ ਕਰਕੇ ਮੈਂ ਰੱਬ ਨਾਲ ਮਿਲਦਾ ਜੁਲਦਾ ਹਾਂ। ਜੰਗਲ ਵਿੱਚ ਬੈਠ ਗਿਆ, ਭੇਡਾਂ ਦਾ ਦੁੱਧ ਚੋਇਆ ਔਰ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕਰਕੇ ਦੁੱਧ ਅੱਗੇ ਰੱਖ ਕਰਕੇ ਭੇਡਾਂ ਦਾ ਜਿਹੜਾ ਚੋਇਆ ਸੀ ਖੁਦਾ ਨੂੰ ਆਵਾਜ਼ਾਂ ਮਾਰ ਲੱਗ ਪਿਆ, ਆ ਜਾ ਖੁਦਾ, ਆਪਾਂ ਦੋਵੇਂ ਜਾਣੇ ਅੱਜ ਬੈਠ ਕਰਕੇ ਦੁੱਧ ਪੀਏ। ਮੈਨੂੰ ਇਸ ਗੱਲ ਦਾ ਗਿਆਨ ਨਹੀਂ ਵੀ ਤੇਰੇ ਕੋਲ ਭੇਡਾਂ ਹਨ ਜਾਂ ਨਹੀਂ, ਕਿਉਂਕਿ ਮੁੱਲਾਂ ਨੇ ਮਸੀਤ ਵਿੱਚ ਕਥਾ ਕਰਦਿਆਂ ਹੋਇਆਂ ਐਸਾ ਕੋਈ ਜ਼ਿਕਰ ਨਹੀਂ ਕੀਤਾ ਹੈ। ਇਸ ਕਰਕੇ ਆ ਜਾ ਤੂੰ, ਆਪਾਂ ਦੋਵੇਂ ਇਕੱਠੇ ਬੈਠ ਕੇ ਦੁੱਧ ਪੀਵਾਂਗੇ ਔਰ ਜੇ ਕਿਤੇ ਮੇਰੇ ਨਾਲ ਤੁਰਿਆਂ ਫਿਰਦਿਆਂ ਤੇਰਾ ਜੋੜਾ ਟੁੱਟ ਜਾਏਗਾ, ਜੋੜਾ ਵੀ ਸਿਉਂ ਦਿਆ ਕਰਾਂਗਾ। ਜੇ ਕਿਤੇ ਤੇਰਾ ਚੋਲਾ ਪਾਟ ਜਾਇਆ ਕਰੇਗਾ, ਆ ਜਾ ਮੈਂ ਉਹਨੂੰ ਵੀ ਪੁੱਠੇ ਸਿੱਧੇ ਤੋਪੇ ਲਾ ਦਿਆ ਕਰਾਂਗਾ, ਟਾਂਕੇ ਲਾ ਦਿਆ ਕਰਾਂਗਾ। ਔਰ ਇੱਥੇ ਬਸ ਨਹੀਂ, ਜਿਸ ਵੇਲੇ ਇਹਨੇ ਇਹ ਗੱਲ ਆਖੀ ਨਾ, ਹੇ ਖੁਦਾ, ਤੁਰਦਿਆਂ ਫਿਰਦਿਆਂ ਥਕਾਵਟ ਦੇ ਨਾਲ ਜੇ ਕਿਤੇ ਤੈਨੂੰ ਬੁਖਾਰ ਹੋ ਗਿਆ ਤਾਂ ਮੈਂ ਉਸ ਵੇਲੇ ਦਵਾਈ ਵੀ ਦੇ ਦਿਆ ਕਰਾਂਗਾ। ਕੁਝ ਦੇਸੀ ਜੜੀਆਂ ਬੂਟੀਆਂ ਦਾ ਗਿਆਨ ਕਿਸੇ ਹਕੀਮ ਤੋਂ ਮੈਂ ਪ੍ਰਾਪਤ ਕੀਤਾ ਹੈ। ਇੱਕ ਫਕੀਰ ਸਾਹਮਣੇ ਖਲੋਤਾ ਹੋਇਆ ਇਸ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ। ਉਸਦੇ ਚਿਹਰੇ ਦਾ ਰੰਗ ਲਾਲ ਹੁੰਦਾ ਜਾਂਦਾ ਹੈ, ਗੁੱਸੇ ਵਿੱਚ ਬੁੱਲ ਫਰਕੇ ਹਨ ਫਕੀਰ ਦੇ ਔਰ ਇਸ ਫਕੀਰ ਨੇ ਅਜਾਲੀ ਦੇ ਮੂੰਹ 'ਤੇ ਥੱਪੜ ਜੜ ਦਿੱਤਾ ਹੈ। ਫਕੀਰ ਕੌਣ ਹੈ? ਮੂਸਾ ਪੈਗੰਬਰ। ਔਰ ਨਾਲ ਹੀ ਇਸ ਮੂਸੇ ਪੈਗੰਬਰ ਨੇ ਬਚਨ ਕੀਤਾ ਇਸ ਅਜਾਲੀ ਨੂੰ, ਕਹਿੰਦਾ ਤੂੰ ਖੁਦਾ ਨੂੰ ਭੁੱਖਾ ਨੰਗਾ ਅਤੇ ਬਿਮਾਰ ਕਲਪਤ ਕਰ ਰਿਹਾ। ਜਦੋਂ ਇੰਨੀ ਗੱਲ ਆਖੀ ਹੈ ਅਜਾਲੀ ਦਾ ਉਸ ਵੇਲੇ ਮਨ ਟੁੱਟ ਗਿਆ। ਉਸੇ ਵੇਲੇ ਮੂਸੇ ਪੈਗੰਬਰ ਦੇ ਪੈਰਾਂ ਨੂੰ ਹੱਥ ਲਾਇਆ, ਕਹਿਣ ਲੱਗਾ ਜੀ ਗਲਤੀ ਹੋ ਗਈ ਆ। ਮੂਸਾ ਥੱਪੜ ਮਾਰ ਕੇ ਕੋਹਤੂਰ ਪਹਾੜ 'ਤੇ ਚਲਾ ਗਿਆ। ਅੱਜ ਸਿਮਰਨ ਦੇ ਵਿੱਚ ਮੂਸੇ ਪੈਗੰਬਰ ਦੀ ਜਿਸ ਵੇਲੇ ਬਿਰਤੀ ਨਹੀਂ ਨਾ ਟਿਕਦੀ, ਦੁਬਾਰਾ ਦੁਬਾਰਾ ਯਤਨ ਕਰਨ 'ਤੇ ਵੀ ਬਿਰਤੀ ਨਾ ਟਿਕੀ, ਬੇਨਤੀ ਕੀਤੀ ਹੇ ਖੁਦਾ ਅੱਜ ਮੇਰੇ ਕੋਲੋਂ ਕੀ ਗੁਨਾਹ ਹੋ ਗਿਆ ਆ ਜਿਸ ਕਰਕੇ ਭਜਨ ਸਿਮਰਨ ਦੇ ਵਿੱਚ ਅੱਜ ਮੇਰੀ ਸੁਰਤ ਨਹੀਂ ਟਿਕਦੀ। ਅਤੇ ਗੁਰੂ ਪਿਆਰੀ ਸਾਧ ਸੰਗਤ, ਉਸ ਵੇਲੇ ਖੁਦਾ ਦੇ ਵੱਲੋਂ ਬਚਨ ਹੋਇਆ ਕਿ ਤੈਨੂੰ ਸੰਸਾਰ ਦੇ ਵਿੱਚ ਜੋੜਨ ਵਾਸਤੇ ਭੇਜਿਆ ਸੀ, ਤੋੜਨ ਵਾਸਤੇ ਥੋੜ੍ਹਾ ਭੇਜਿਆ ਸੀ। ਉਹ ਅਜਾਲੀ ਜਿਹੜਾ ਪ੍ਰੇਮ ਰੰਗ ਦੇ ਵਿੱਚ ਜੁੜਿਆ ਪਿਆ ਸੀ ਉਹਨੂੰ ਤੋੜ ਕਰਕੇ ਤੂੰ ਮਹਾਨ ਬੱਜਰ ਪਾਪ ਕੀਤਾ ਆ। ਇਹਨੇ ਬੇਨਤੀ ਕੀਤੀ ਮੈਂ ਕਿਵੇਂ ਬਖਸ਼ਿਆ ਜਾਵਾਂਗਾ। ਖੁਦਾ ਕਹਿਣ ਲੱਗਾ ਬਖਸ਼ਿਆ ਤੂੰ ਜਾ ਸਕਦਾ ਆ, ਪਰ ਜੇ ਉਸ ਅਜਾਲੀ ਦੇ ਚਰਨਾਂ ਨੂੰ ਹੱਥ ਲਾ ਕਰਕੇ ਮੁਆਫ਼ੀ ਮੰਗੇ ਔਰ ਉਹਨੂੰ ਪ੍ਰੇਮ ਨਾਲ ਉਪਦੇਸ਼ ਦੇ ਕੇ ਨਾਮ ਸਿਮਰਨ ਕਰ, ਜਿਸ ਕਰਕੇ ਵਾਹਿਗੁਰੂ ਦੀ ਖੁਦਾ ਦੀ ਪ੍ਰਾਪਤੀ ਹੁੰਦੀ ਹੈ। ਮੂਸੇ ਪੈਗੰਬਰ ਨੇ ਆ ਕਰਕੇ ਅਜਾਲੀ ਦੇ ਪੈਰਾਂ 'ਤੇ ਮੱਥਾ ਟੇਕਿਆ ਔਰ ਮੁਆਫ਼ੀ ਮੰਗੀ, ਫਿਰ ਕਿਤੇ ਮਨ ਨੂੰ ਸ਼ਾਂਤੀ ਹੋਈ ਹੈ। ਕਹਿਣ ਦਾ ਭਾਵ ਕੀ ਆ ਕਿ ਸੰਸਾਰ ਦੇ ਵਿੱਚ ਜੋ ਮਹਾਂਪੁਰਖ ਜੋੜਨ ਵਾਸਤੇ ਆਉਂਦਾ ਆ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਉਹਦਾ ਸਤਿਕਾਰ ਕੀਤਾ ਹੈ। ਇਹੋ ਕਾਰਨ ਹੈ ਜਿਹੜੇ ਮਹਾਂਪੁਰਖ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਹਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨ ਕੋਏ। ਜੋੜਨ ਦਾ ਕੰਮ ਕਰਦੇ ਨੇ, ਉਹਨਾਂ ਦੀ ਉਪਮਾ ਹਜ਼ੂਰ ਨੇ ਕੀਤੀ ਹੈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਰਹਾਓ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੰਸਾਰ ਦੀ ਹਾਲਤ ਵੇਖੀ। ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਚਾਰ ਵਰਨ ਚਾਰ ਮਜ਼ਹਬ ਹਾਂ, ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕੱਬਰੀ, ਖਿੰਚੋ ਤਾਨ ਕਰੇਣ ਤਿੰਘਾਣੇ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁੰਨਤ ਮੁਸਲਮਾਨ ਦੀ, ਤਿਲਕ ਜੰਨੂ ਹਿੰਦੂ ਲੋਭਾਣੇ। ਰਾਮ ਰਹੀਮ ਕਹਾਏ ਦੇ, ਇੱਕ ਨਾਮ ਦੋਇ ਰਾਹ ਲੁਭਾਣੇ, ਬੇਦ ਕਤੇਬ ਭੁਲਾਏ ਕੈ, ਮੋਹੇ ਲਾਲਚ ਦੁਨੀ ਸੈਤਾਣੇ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿਟੇ ਆਵਣ ਜਾਣੇ। ਐਸੀ ਹਾਲਤ ਹਜ਼ੂਰ ਨੇ ਜਿਸ ਵੇਲੇ ਤੱਕੀ ਹੈ, ਸੱਚੇ ਪਾਤਸ਼ਾਹ ਮਹਾਰਾਜ ਨੇ, ਗਰੀਬ ਨਿਵਾਜ ਨੇ ਫਿਰ ਉਸ ਵੇਲੇ ਕਮਰ ਕੱਸਾ ਕੀਤਾ ਹੈ। ਚੜ੍ਹਿਆ ਸੋਧਨ ਧਰਤ ਲਕਾਈ, ਇਹ ਪਾੜ ਮੇਟਣ ਵਾਸਤੇ ਹਜ਼ੂਰ ਨੇ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਲਿਆ ਜੋ ਮੁਸਲਮਾਨ ਹਨ, ਭਾਈ ਬਾਲਾ ਜੀ ਨੂੰ ਲਿਆ ਜਿਸ ਨੂੰ ਲੋਕ ਹਿੰਦੂ ਕਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਿਵਾਜ। ਬਾਬੇ ਤਾਰੇ ਚਾਰ ਚੱਕ, ਨੌਂ ਖੰਡ ਪਿਰਥਮੀ ਸੱਚਾ ਢੋਆ। ਅਤੇ ਹਜ਼ੂਰ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਨੇ, ਉੱਥੇ ਹੀ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਵਾਹਿਗੁਰੂ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰਮੰਤਰ ਵਾਹਿਗੁਰੂ ਆਖਿਆ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਂ ਮੈਂ ਖੋਈ। ਔਰ ਵਾਹਿਗੁਰੂ ਗੁਰਮੰਤਰ ਦਾ ਜਿਹੜਾ ਜ਼ਿਕਰ ਹੈ, ਸਵਈਆਂ ਦੇ ਵਿੱਚ ਵੀ ਆਇਆ ਹੈ, ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹਿ ਜੀਓ। ਔਰ ਪਿਆਰਿਓ, ਜਿਸ ਵੇਲੇ ਵਾਹਿਗੁਰੂ ਗੁਰਮੰਤਰ ਦੇ ਅਰਥ ਕਰੀਏ ਨਾ, ਵਾਹੇ ਅੱਖਰ ਜਿਹੜਾ ਆ ਇਹ ਫਾਰਸੀ ਦਾ ਆ, ਔਰ ਗੁਰੂ ਅੱਖਰ ਜਿਹੜਾ ਇਹ ਸੰਸਕ੍ਰਿਤ ਦਾ ਹੈ। ਵਾਹੇ ਨਾਮ ਹੈ ਆਚਰਜ ਦਾ, ਆਚਰਜ ਤੋਂ ਅਰਥ ਬਣ ਗਿਆ ਨਿਰੰਕਾਰ ਅਕਾਲ ਪੁਰਖ, ਕੇਵਲ ਉਹ ਹੀ ਆਚਰਜ ਸਰੂਪ ਹੈ। ਅਤੇ ਗੁਰੂ ਦਾ ਅਰਥ ਹੈ ਗੋ ਨੂੰ, ਜਿਸ ਵੇਲੇ ਅਰਥਾਂ ਦੇ ਵਿੱਚ ਲਿਆਂਦਾ ਨਾ ਸੰਸਕ੍ਰਿਤ ਵਿੱਚ, ਗੋ ਨਾਮ ਹੈ ਅਗਿਆਨ ਦਾ ਅਤੇ ਰੂ ਨਾਮ ਹੈ ਪ੍ਰਕਾਸ਼ ਦਾ। ਗੁਰੂ ਦਾ ਅਰਥ ਹੈ ਪ੍ਰਕਾਸ਼ ਦੁਆਰਾ, ਗਿਆਨ ਦੇ ਪ੍ਰਕਾਸ਼ ਦੁਆਰਾ ਜੋ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰੇ ਉਹਨੂੰ ਕਹਿੰਦੇ ਹਨ ਗੁਰੂ। ਅਤੇ ਜਿਸ ਵੇਲੇ ਨਿਰੰਕਾਰ ਦਾ ਨਿਵਾਸ ਹੋਵੇ ਨਾ, ਉਸੇ ਵੇਲੇ ਹੀ ਅੰਦਰ ਗਿਆਨ ਦਾ ਪ੍ਰਕਾਸ਼ ਹੋ ਕਰਕੇ ਅਤੇ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ ਹੈ। ਇਸੇ ਕਰਕੇ ਹਜ਼ੂਰ ਨੇ ਗੁਰੂ ਸ਼ਬਦ ਜਿਹੜਾ ਉਹ ਵੀ ਨਿਰੰਕਾਰ ਦੇ ਪ੍ਰਥਾਏ ਵਰਤਿਆ। ਔਰ ਬਚਨ ਕੀਤੇ ਹਨ, ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਭਾਇਆ। ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਉਸ ਵੇਲੇ ਹਰੀ ਨੂੰ, ਨਿਰੰਕਾਰ ਨੂੰ ਗੁਰੂ ਆਖਿਆ। ਇਸ ਕਰਕੇ ਗੁਰੂ ਸੰਸਕ੍ਰਿਤ ਦਾ ਅੱਖਰ ਹੈ ਅਤੇ ਵਾਹਿ ਫਾਰਸੀ ਦਾ ਅੱਖਰ ਹੈ। ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਇਹਨਾਂ ਦੋਵਾਂ ਭਾਸ਼ਾਵਾਂ ਨੂੰ ਵਾਹਿਗੁਰੂ ਗੁਰਮੰਤਰ ਦੇ ਵਿੱਚ ਸਮਿਲਿਤ ਕਰਕੇ, ਇਕੱਠਿਆਂ ਕਰਕੇ ਇੱਥੇ ਫਿਰ ਇਸ ਵੱਡੇ ਪਾੜ ਦਾ, ਇਸ ਵੱਡੇ ਵਖਰੇਵੇਂ ਦਾ ਭੋਗ ਪਾ ਦਿੱਤਾ। ਇਹੋ ਕਾਰਨ ਹੈ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕਰਕੇ ਗੁਰਸਿੱਖੀ ਧਾਰਨੀ ਹੋਵੇ, ਹਿੰਦੂ ਵੀ ਧਾਰਨ ਕਰ ਸਕਦਾ ਆ, ਮੁਸਲਮਾਨ ਵੀ ਇੱਥੇ ਗੁਰਸਿੱਖੀ ਨੂੰ ਧਾਰਨ ਕਰ ਸਕਦਾ ਆ। ਔਰ ਇਹੋ ਕਾਰਨ ਹੈ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਜਿਹੜਾ ਗੁਰਸਿੱਖ ਹੈ, ਉਹ ਗੁਰਬਾਣੀ ਤੋਂ ਸੇਧ ਲੈਂਦਾ ਹੋਇਆ ਉਹ ਕਦੀ ਵਾਸਤੇ ਇਹ ਨਹੀਂ ਗੱਲ ਕਹਿੰਦਾ ਕਿ ਹਿੰਦੂ ਕਾਫਰ ਨੇ, ਮੁਸਲਮਾਨ ਮਲੇਸ਼ ਨੇ। ਔਰ ਸੱਚ ਜਾਣਿਓ, ਬੰਦੇ ਨਾਲ ਕਦੀ ਵਾਸਤੇ ਨਫ਼ਰਤ ਨਹੀਂ, ਬਦੀ ਨਾਲ ਹਮੇਸ਼ਾ ਨਫ਼ਰਤ ਕੀਤੀ ਜਾਂਦੀ ਹੈ। ਬਸ ਗੁਰਸਿੱਖੀ ਦਾ ਜਾਣਨਾ ਇਹ ਹੈ ਗੁਰੂ ਪਿਆਰੀ ਸਾਧ ਸੰਗਤ, ਕਿ ਬੰਦੇ ਨਾਲ ਨਫ਼ਰਤ ਨਹੀਂ ਔਰ ਬਦੀ ਨਾਲ ਨਫ਼ਰਤ ਕੀਤੀ ਜਾਂਦੀ ਹੈ। ਔਰ ਸਭੇ ਸਾਂਝੀ ਵਾਰਸ ਦਾਇਨ ਤੂੰ ਕਿਸੇ ਨਾ ਦਿੱਸੈ ਬਾਰਾ ਜੀਓ। ਇਹ ਹੈ ਗੁਰਸਿੱਖੀ ਦਾ ਜਾਣਨਾ, ਗੁਰਸਿੱਖੀ ਨੂੰ ਮਾਣਿਆ ਕਿਵੇਂ ਜਾਵੇਗਾ। ਹੁਣ ਜਾਣਨ ਦੇ ਨਾਲ ਨਾਲ ਆਨੰਦ ਨੂੰ ਮਾਨਣਾ ਵੀ ਹੈ। ਜੇ ਨਾ ਮਾਣਿਆ ਤਾਂ ਹਾਲਤ ਇਉਂ ਹੈ ਜਿਵੇਂ ਕਿਸੇ ਬੱਚੇ ਦੇ ਅੰਗ ਪ੍ਰਤੰਗ ਤਾਂ ਪੂਰੇ ਹਨ ਪਰ ਜਿਵੇਂ ਵਿੱਚ ਜਾਨ ਨਹੀਂ ਐਸੀ ਹਾਲਤ ਹੈ। ਮਨੁੱਖ, ਹੁਣ ਤੂੰ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਔਰ ਸੰਗਤ ਕਰ, ਅਤੇ ਜਿਸ ਵੇਲੇ ਅਰਦਾਸ ਹੋਵੇਗੀ ਧਿਆਨ ਦੇ ਕੇ ਸੁਣੀ। ਅਰਦਾਸ ਦੇ ਵਿੱਚ ਜ਼ਿਕਰ ਆਵੇਗਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤਾਂ ਨਾਲ ਹੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਉਪਦੇਸ਼ ਕਰਨਗੇ ਸੰਗਤ ਵਿੱਚ, ਅਗਾਂਹ ਕੁ ਤਰਾਂਗ ਪਿੱਛਾ ਫੇਰ ਨਾ ਮੁੱਢੜਾ, ਸਿੱਝ ਅਵੇਹਾ ਵਾਰ ਬਹੁਰ ਨਾ ਹੋਵੀ ਜਨਮੜਾ। ਹੁਣ ਆਪਣੇ ਤੋਂ ਧਰਮ ਦੇ ਮਾਮਲੇ ਵਿੱਚ ਜਿਹੜੇ ਅੱਗੇ ਨਿਕਲ ਗਏ ਨੇ ਉਹਨਾਂ ਦੀ ਰੀਸ ਕਰੀ। ਇੱਥੇ ਇੱਕ ਬੜਾ ਵਿਚਾਰਨਯੋਗ ਨੁਕਤਾ ਆ। ਦਰਅਸਲ ਜੇ ਅਸੀਂ ਮਨ ਦੀ ਸ਼ਾਂਤੀ ਚਾਹੁੰਦੇ ਹਾਂ, ਮਨ ਦਾ ਆਨੰਦ ਚਾਹੁੰਦੇ ਹਾਂ ਸੰਸਾਰਕ ਤੌਰ 'ਤੇ ਧਨ ਦੇ ਮਾਮਲੇ ਵਿੱਚ ਜਿਹੜੇ ਪਿੱਛੇ ਰਹਿ ਗਏ ਨੇ, ਸਾਡੇ ਤੋਂ ਗਰੀਬ ਨੇ, ਉਹਨਾਂ ਵੱਲ ਵੇਖਾਂਗੇ ਸਾਡੇ ਮਨ ਨੂੰ ਸੰਤੋਖ ਮਿਲੇਗਾ। ਪਰ ਜੇ ਆਤਮਿਕ ਸ਼ਾਂਤੀ ਦੀ ਜ਼ਰੂਰਤ ਹੈ, ਗੁਰਸਿੱਖੀ ਦੇ ਆਨੰਦ ਨੂੰ ਮੰਨਣਾ, ਫਿਰ ਧਰਮ ਦੇ ਮਾਮਲੇ ਵਿੱਚ ਜਿਹੜੇ ਅੱਗੇ ਨਿਕਲ ਗਏ ਨੇ ਉਹਨਾਂ ਵੱਲ ਵੇਖਾਂਗੇ ਤਾਂ ਗੁਰੂ ਪਿਆਰਿਓ ਆਨੰਦ ਦੀ ਪ੍ਰਾਪਤੀ ਹੋਵੇਗੀ। ਪਰ ਹੁੰਦਾ ਇਸ ਦੇ ਬਿਲਕੁਲ ਐਨ ਉਲਟ ਹੈ। ਦੁਨੀਆ ਦੇ ਲੋਕ ਧਨ ਦੇ ਮਾਮਲੇ ਵਿੱਚ ਹਮੇਸ਼ਾ ਆਪਣੇ ਤੋਂ ਅੱਗੇ ਨਿਕਲ ਗਏ ਦੀ ਰੀਸ ਕਰਦੇ ਨੇ, ਔਰ ਇਹੋ ਕਾਰਨ ਹੈ ਤ੍ਰਿਸ਼ਨਾ ਨਹੀਂ ਬੁੱਝਦੀ। ਜੇ ਕੋਈ ਹਜ਼ਾਰਪਤੀ ਹੈ ਉਹ ਲੱਖਪਤੀ ਵੱਲ ਵੇਖ ਕਰਕੇ ਰਾਤ ਦਿਨ ਇਸੇ ਕੰਮ ਦੇ ਵਿੱਚ ਭੱਜਾ ਫਿਰਦਾ, ਆਪਣੀ ਨੀਂਦ ਬਰਬਾਦ ਕਰ ਬੈਠਦਾ ਹੈ। ਹਜ਼ੂਰ ਨੇ ਫਰਮਾਨ ਕੀਤਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਹ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁੱਝੀ ਹੈ। ਔਰ ਧਰਮ ਦੇ ਮਾਮਲੇ ਦੇ ਵਿੱਚ ਕਈ ਧਰਮੀ ਵੀਰ ਵੀ ਜਿਨ੍ਹਾਂ ਨੇ ਗੁਰਸਿੱਖੀ ਨੂੰ ਧਾਰਨ ਕੀਤਾ ਆ, ਉਹ ਕੇਵਲ ਰੀਸ ਕਰਨਗੇ ਉਹਨਾਂ ਦੀ, ਲਓ ਜੀ ਫਲਾਣੇ ਨੇ ਅੰਮ੍ਰਿਤ ਛਕਿਆ ਸੀ ਉਹ ਸ਼ਰਾਬ ਪੀਂਦਾ ਪਿਆ ਆ, ਫਲਾਣਾ ਅੰਮ੍ਰਿਤ ਛਕ ਕੇ ਝੂਠ ਬੋਲਦਾ ਆ। ਪਰ ਜੇ ਕਿਤੇ ਤੂੰ ਖਿਆਲ ਕਰੇ ਨਾ, ਇਸ ਗੁਰਸਿੱਖੀ ਦੇ ਸਕੂਲ ਦੇ ਵਿੱਚ ਕੇਵਲ ਫੇਲ ਹੋਏ ਬੰਦਿਆਂ ਦੀ ਗਿਣਤੀ ਨਹੀਂ, ਇੱਥੇ ਪਾਸ ਹੋਇਆਂ ਬੰਦਿਆਂ ਦੀ ਵੀ ਗਿਣਤੀ ਹੈ। ਸਕੂਲ ਵਿੱਚ ਪੜ੍ਹਦੇ ਹਾਂ, ਜਿਹੜਾ ਵਿਦਿਆਰਥੀ ਆਪਣੇ ਤੋਂ ਅੱਗੇ ਨਿਕਲ ਗਿਆਂ ਦੀ ਰੀਸ ਕਰੇਗਾ, ਪਾਸ ਹੋਇਆਂ ਦੀ ਰੀਸ ਕਰੇਗਾ, ਉਹਨੂੰ ਕਾਮਯਾਬੀ ਮਿਲੇਗੀ। ਪਰ ਜਿਹੜਾ ਫੇਲ ਹੋਇਆਂ ਵੱਲੇ ਵੇਖਦਾ ਰਿਹਾ, ਉਹਦੇ ਹੱਥ ਕਿੱਥੋਂ ਕਾਮਯਾਬੀ ਲੱਗਣੀ ਹੈ? ਉਹ ਕਿੱਥੋਂ ਕੋਈ MBBS ਡਾਕਟਰ ਜਾਂ ਕੋਈ MD ਡਾਕਟਰ ਜਾਂ ਕੋਈ ਇੰਜੀਨੀਅਰ ਦੀ ਪਦਵੀ ਪ੍ਰਾਪਤ ਕਰ ਸਕਦਾ ਆ? ਬਿਲਕੁਲ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਪਿਆਰਿਓ ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ, ਧਰਮ ਦੇ ਮਾਮਲੇ ਵਿੱਚ ਉਹਨਾਂ ਦੀ ਰੀਸ ਕਰ ਜਿਨ੍ਹਾਂ ਦਾ ਅਰਦਾਸ ਵਿੱਚ ਨਾਂ ਆਇਆ ਆ। ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਇਤਿਆਦਿਕ ਐਸੇ ਅਨੇਕਾਂ ਸੂਰਮੇ ਗੁਰਸਿੱਖੀ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਮਨ ਵਿੱਚ ਚਾਉ ਸੀ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕਰਕੇ ਤੈਨੂੰ ਇਹਨਾਂ ਜੋ ਗੁਰ ਧਰਮ ਦੇ ਮਾਮਲੇ ਦੇ ਵਿੱਚ ਸਿਖਰਾਂ 'ਤੇ ਪਹੁੰਚ ਚੁੱਕੇ ਗੁਰੂ ਕੇ ਸਿੱਖ ਨੇ, ਉਹਨਾਂ ਵੱਲੇ ਵੇਖ ਕਰਕੇ ਤੇਰੇ ਮਨ ਵਿੱਚ ਵੀ ਗੁਰਸਿੱਖੀ ਧਾਰਨ ਦਾ ਚਾਅ ਪੈਦਾ ਹੋਵੇਗਾ। ਦੂਸਰੀ ਗੱਲ, ਗੁਰਸਿੱਖੀ ਦੀ ਅਹਿਮ ਨਿਸ਼ਾਨੀ ਔਰ ਸੱਚੇ ਪਾਤਸ਼ਾਹ ਜੀ ਨੇ ਜੋ ਮੋਹਰ ਬਖਸ਼ੀ ਹੈ ਗੁਰਸਿੱਖੀ ਦੀ ਮੋਹਰ, ਇਹ ਜਿਹੜੇ ਸਾਡੇ ਕੇਸ ਹਨ, ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ, 12 'ਤੇ ਵਧੀਕ ਬਾਣੀ ਹੈ, ਉਸ ਵਿੱਚ ਜ਼ਿਕਰ ਆਉਂਦਾ ਹੈ ਸਾਬਤ ਸੂਰਤ ਦਸਤਾਰ ਸਿਧਾ। ਇਹਦਾ ਅਰਥ ਇਹ ਆ ਕਿ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਾਹੁੰਦੇ ਨੇ ਤੂੰ ਸਾਬਤ ਸੂਰਤ ਹੋਵੇਂ, ਤੇਰੇ ਸਿਰ 'ਤੇ ਦਸਤਾਰ ਹੋਵੇ। ਸਤਿਗੁਰੂ ਦੀ ਖੁਸ਼ੀ ਲੈਣ ਵਾਸਤੇ, ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋਣ ਵਾਸਤੇ ਤੈਨੂੰ ਗੁਰੂ ਦੇ ਹੁਕਮ 'ਤੇ ਅਮਲ ਜ਼ਰੂਰ ਕਰਨਾ ਪਵੇਗਾ। ਹਜ਼ੂਰ ਨੇ ਫਰਮਾਨ ਕੀਤਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ। ਸੱਚ ਜਾਣਿਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕੇਸ ਰੱਖਣ ਦੀ ਆਗਿਆ ਕੋਈ ਵਿਸ਼ੇਸ਼ ਨਹੀਂ ਕੀਤੀ, ਜਦੋਂ ਕਿ ਸ਼ੁਰੂ ਤੋਂ ਲੈ ਕਰਕੇ ਰਿਸ਼ੀਆਂ ਮੁਨੀਆਂ ਨੇ ਔਰ ਸੰਤਾਂ ਭਗਤਾਂ ਨੇ ਆਪਣੇ ਕੇਸਾਂ ਨੂੰ ਕਦੀ ਵਾਸਤੇ ਕਤਲ ਨਹੀਂ ਕਰਾਇਆ ਹੈ, ਔਰ ਕੇਸਾਂ ਦਾ ਅਦਬ ਸਤਿਕਾਰ ਕਾਇਮ ਰੱਖਿਆ। ਔਰ ਇਹੋ ਕਾਰਨ ਹੈ, ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਜ਼ਿਕਰ ਕੀਤਾ ਹੈ, ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਣੀ ਸ਼ੈਤਾਣੇ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਉਹਨਾਂ ਦੇ ਵੇਦਾਂ ਨੇ ਔਰ ਮੁਸਲਮਾਨਾਂ ਦੀ ਕਿਤਾਬਾਂ ਨੇ ਕਿਤੇ ਵੀ ਕੇਸ ਕਤਲ ਕਰਨ ਦੀ ਆਗਿਆ ਨਹੀਂ ਕੀਤੀ ਹੈ। ਸੱਚ ਜਾਣੀ, ਜੇ ਤੂੰ ਆਪਣੇ ਕੇਸ ਦਾੜੇ ਨੂੰ ਕਤਲ ਕਰ ਦਿੱਤਾ ਨਾ, ਤਾਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤਾਂ ਫਿਰ ਤੈਨੂੰ ਕੀ ਪ੍ਰਵਾਨ ਕਰਨਾ ਆ, ਤੈਨੂੰ ਵੇਦ ਸ਼ਸਤਰ ਵੀ ਠੁਕਰਾ ਦੇਣਗੇ, ਉਹ ਵੀ ਕਦੀ ਵਾਸਤੇ ਪ੍ਰਵਾਨ ਨਹੀਂ ਕਰਨਗੇ। ਜੇ ਵੇਖਿਆ ਜਾਵੇ ਯਜੁਰਵੇਦ ਦੇ ਵਿੱਚ ਕੇਸਾਂ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ, ਆਖਿਆ ਹੈ ਮਸ਼ਾ ਕਾਨ ਕੇਸ਼ੋ ਹਿੰ ਦੜ ਹੈ ਸਵਪਸਾਹੇਨ, ਹੇ ਇਨਸਾਨੋ ਸਿਰ ਦੇ ਵਾਲਾਂ ਤੋਂ ਐਸ਼ਵਰਜ ਨੂੰ ਪ੍ਰਾਪਤ ਹੋਵੋ। ਵਸ਼ਿਸ਼ਟ ਸਿਮ੍ਰਿਤੀ ਵਿੱਚ ਲਿਖਿਆ ਬ੍ਰਾਹਮਣ ਸਵਰਨ ਹਰਪਤ ਪਰ ਕਰੀ ਕੇ ਸ਼ਾਨ, ਭਾਵ ਕੀ ਹੈ ਬ੍ਰਾਹਮਣ ਦਾ ਸੋਨਾ ਚੋਰੀ ਕਰਨ ਵਾਲਾ ਕੇਸ ਖੋਲ੍ਹ ਕੇ ਰਾਜਾ ਕੇ ਪਾਸ ਦੌੜਤਾ ਚਲਾ ਜਾਵੇ, ਜਿਸ ਤੋਂ ਸਪਸ਼ਟ ਹੁੰਦਾ ਆ, ਜਿਸ ਤੋਂ ਪਤਾ ਲੱਗਦਾ ਆ ਕਿ ਪੁਰਾਤਨ ਸਮੇਂ ਦੇ ਅੰਦਰ ਭਾਵੇਂ ਕੋਈ ਭਲਾ ਸੀ ਭਾਵੇਂ ਕੋਈ ਬੁਰਾ ਸੀ, ਸਭ ਦੇ ਸਿਰ 'ਤੇ ਕੇਸ ਹੋਇਆ ਕਰਦੇ ਸਨ। ਮਾਨਵ ਗ੍ਰਹਿ ਸ਼ਾਸਤਰ ਦੇ ਵਿੱਚ ਜ਼ਿਕਰ ਕੀਤਾ ਹੈ ਸੰਤ ਕੇਸ਼ੋ, ਭਾਵ ਸਮੇਤ ਕੇਸਾਂ ਦੇ ਹੋਵੋ। ਮੁਹੰਮਦ ਸਾਹਿਬ ਦੀ ਗਵਾਹੀ ਕੁਰਾਨ ਸ਼ਰੀਫ ਦੇ ਵਿੱਚ ਕੇਸਾਂ ਦੇ ਸੰਬੰਧ ਵਿੱਚ ਮਿਲਦੀ ਹੈ। ਕਹਿੰਦੇ ਹਨ ਵਾਸਤੇ ਮੁੱਲ ਹੱਜ ਵੱਲ ਉਮਰਤਾ ਲਲਾਫਾਇਨ, ਇਹ ਓ ਸਿਰ ਤੁਮ ਫੂਸਮ ਤੈ ਸਰਾ ਮਿਲਣ ਹਾਈਦੀਏ ਵਲਾ ਤਾਹਲੇ ਕੂ ਰਉਸਾ ਕੁਮ। ਅਰਥ ਬਣਦਾ ਪੂਰਨ ਕਰੋ ਹੱਜ ਨੂੰ ਅਤੇ ਉਮਰਾਂ ਨੂੰ, ਵਾਸਤੇ ਅੱਲਾ ਦੇ ਪਾਸ ਜੇ ਘੇਰੇ ਜਾਓ ਤੁਸੀਂ ਪਸ, ਜੋ ਕੁਝ ਪ੍ਰਾਪਤ ਹੋ ਸਕੇ ਕੁਰਬਾਨੀ ਤੋਂ, ਅਤੇ ਨਾ ਮਨਾਓ ਸਿਰਾਂ ਆਪਣਿਆਂ ਨੂੰ। ਮੁਹੰਮਦ ਸਾਹਿਬ ਦਾ ਕਹਿਣ ਦਾ ਭਾਵ ਇਹ ਹੈ ਕਿ ਮੁਸਲਮਾਨਾਂ ਦੇ ਅਸਥਾਨਾਂ ਦੀ ਜ਼ਿਆਰਤ ਵੀ ਕੇਸਾਧਾਰੀ ਹੀ ਕਰ ਸਕਦਾ ਆ, ਔਰ ਕੇਸ ਹੀ ਮੁਹੰਮਦ ਸਾਹਿਬ ਨੂੰ ਪ੍ਰਵਾਨ ਨੇ। ਇਹੋ ਕਾਰਨ ਹੈ ਮੁਹੰਮਦ ਸਾਹਿਬ ਨੇ ਆਪਣੇ ਸਿਰ ਤੋਂ ਦਾੜੇ ਤੋਂ ਕਦੀ ਵਾਸਤੇ ਕੇਸਾਂ ਦੀ ਬੇਅਦਬੀ ਨਹੀਂ ਸੀ ਕੀਤੀ। ਕਬਰੋਂ ਦੇ ਗੈਬੀ ਨਵਿਸਤੇ ਇੱਕ ਪੁਸਤਕ ਦੇ ਵਿੱਚ ਲਿਖਿਆ ਹੈ, ਉਹਦੇ ਵਿੱਚ ਜ਼ਿਕਰ ਕੀਤਾ ਹੈ ਮੁਹੰਮਦ ਸਾਹਿਬ ਦੇ ਲਿਬਾਸ ਦਾ, ਛੋਟਾ ਕੱਦ, ਸਿਰ 'ਤੇ ਕੇਸ, ਨਾਲ ਪਗੜੀ, ਹੱਥ ਵਿੱਚ ਸੋਟੀ। ਇਸ ਤੋਂ ਸਪਸ਼ਟ ਹੁੰਦਾ ਆ ਮੁਹੰਮਦ ਸਾਹਿਬ ਕੇਸਾਂ ਦੇ ਸਤਿਕਾਰ ਵਾਸਤੇ ਸਿਰ 'ਤੇ ਪਗੜੀ ਵੀ ਬੰਨ੍ਹਦੇ ਰਹੇ ਨੇ। ਹੁਣ ਆਪਾਂ ਈਸਾਈ ਮਤ ਨੂੰ ਲੈ ਲਈਏ, ਬਾਈਬਲ ਦੇ ਵਿੱਚ 13-16 ਕਾਂਡ ਦੇ ਵਿੱਚ ਇੱਕ ਜ਼ਿਕਰ ਕੀਤਾ ਸੈਮਸਨ ਨਾਮ ਦੇ ਮਨੁੱਖ ਦਾ, ਜੋ ਜੁਰਾਹ ਦਾ ਰਹਿਣ ਵਾਲਾ ਆ, ਉਸਦਾ ਜ਼ਿਕਰ ਆ ਕਿ ਬੜਾ ਤਾਕਤਵਰ ਸੀ, ਔਰ ਇਹ ਖਾਲੀ ਹੱਥ ਜਿਸ ਵੇਲੇ ਸ਼ੇਰ ਦੇ ਸਾਹਮਣੇ ਹੋ ਜਾਂਦਾ ਸੀ ਅਤੇ ਖਾਲੀ ਹੱਥਾਂ ਦੇ ਨਾਲ ਹੀ ਸ਼ੇਰ ਨੂੰ ਮਾਰ ਸਕਦਾ ਸੀ। ਔਰ ਇਸ ਸੈਮਸਨ ਨੇ ਖੋਤੇ ਦੀ ਹੱਡੀ ਆਪਣੇ ਹੱਥ ਵਿੱਚ ਲੈ ਕਰਕੇ 1000 ਆਦਮੀ ਦਾ ਕਤਲ ਕੀਤਾ, ਇੰਨਾ ਤਾਕਤਵਰ ਸੀ। ਇੰਨਾ ਤਾਕਤਵਰ ਸੂਰਮਾ ਗੁਰੂ ਵਾਲਾ ਨਾ ਹੋਣ ਕਰਕੇ ਮਾਰਿਆ ਗਿਆ, ਔਰ ਮਾਰਿਆ ਕਿਵੇਂ ਗਿਆ, ਜਿਸ ਵੇਲੇ ਇਸ ਦੇ ਵਿਰੋਧੀਆਂ ਨੂੰ ਪਤਾ ਲੱਗਾ ਤਾਕਤਵਰ ਆ ਔਰ ਇਹਦੀ ਤਾਕਤ ਦਿਨੋਂ ਦਿਨ ਵੱਧਦੀ ਜਾਵੇਗੀ, ਉਸ ਵੇਲੇ ਵਿਰੋਧੀਆਂ ਨੇ ਇਹਦੇ ਨਾਲ ਇੱਕ ਚਾਲ ਖੇਡੀ ਹੈ। ਇੱਕ ਦਲੇਲ ਨਾਮ ਦੀ ਔਰਤ ਨੂੰ ਪ੍ਰੇਰ ਕਰਕੇ ਇਹਦੇ ਕੋਲ ਭੇਜਿਆ, ਔਰ ਉਸਨੇ ਆਪਣੇ ਮਿੱਠੇ ਬਚਨਾਂ ਦੇ ਨਾਲ ਇਸ ਨੂੰ ਮੋਹਿਤ ਕਰ ਲਿਆ, ਔਰ ਗੁਰੂ ਵਾਲਾ ਨਾ ਹੋਣ ਕਰਕੇ, ਇਹਦਾ ਗੁਰੂ ਸਮਰੱਥ ਨਾ ਹੋਣ ਕਰਕੇ ਇੱਕ ਔਰਤ ਦੇ ਵੱਸ ਵਿੱਚ ਪੈ ਗਿਆ, ਔਰ ਆਪਣੇ ਮਨ ਦਾ ਭੇਤ ਸਾਰਾ ਇਸ ਔਰਤ ਨੂੰ ਦੱਸ ਦਿੱਤਾ। ਜਿੱਥੇ ਹੋਰ ਇਹ ਮਨ ਦੀਆਂ ਗੱਲਾਂ ਕਰਦਾ ਸੀ, ਇੱਕ ਦਿਨ ਔਰਤ ਜਿਸਦਾ ਨਾਮ ਦਲੇਲ ਸੀ, ਉਸਨੇ ਪੁੱਛਿਆ ਕਿ ਤੂੰ ਮਰਦਾ ਕਿਉਂ ਨਹੀਂ, ਤੂੰ ਇੰਨਾ ਤਾਕਤਵਰ ਕਿਉਂ ਹੈ। ਉਸ ਵੇਲੇ ਕਹਿਣ ਲੱਗਾ ਕਿ ਮੇਰੇ ਤਾਕਤਵਰ ਹੋਣ ਦਾ, ਮੇਰੇ ਬਹਾਦਰੀ ਹੋਣ ਦਾ ਰਾਜ, ਔਰ ਬਹਾਦਰ ਹੋਣ ਦਾ ਰਾਜ ਆਹ ਜਿਹੜੇ ਮੇਰੇ ਸਿਰ 'ਤੇ ਕੇਸ ਆ ਨਾ, ਇਹਨਾਂ ਕਰਕੇ ਮੈਂ ਬਹਾਦਰ ਹਾਂ ਔਰ ਇਹਨਾਂ ਕਰਕੇ ਤਾਕਤਵਰ ਹਾਂ। ਉਸ ਦਲੇਲ ਨਾਮਕ ਔਰਤ ਨੇ ਵਿਰੋਧੀਆਂ ਤੋਂ ਚੋਖੀ ਰਕਮ ਲਈ, ਔਰ ਇੱਕ ਦਿਨ ਸੈਮਸਨ ਜਿਸ ਵੇਲੇ ਸੁੱਤਾ ਪਿਆ ਸੀ ਨਾ, ਸੁੱਤੇ ਪਏ ਦੇ ਕੇਸ ਕਤਲ ਕਰ ਦਿੱਤੇ, ਔਰ ਆਪ ਰੂਪੋਸ਼ ਹੋ ਗਈ, ਆਪ ਉੱਥੋਂ ਖਿਸਕ ਗਈ। ਬਾਅਦ ਵਿੱਚ ਵਿਰੋਧੀਆਂ ਨੇ ਸੈਮਸਨ ਨੂੰ ਘੇਰ ਲਿਆ, ਪਕੜਿਆ, ਔਰ ਜ਼ੰਜੀਰਾਂ ਨਾਲ ਬੰਨ ਕਰਕੇ ਬੜੇ ਤਸੀਹੇ ਦੇ ਕਰਕੇ ਇਸ ਨੂੰ ਮਾਰਨਾ ਕੀਤਾ ਹੈ। ਕਹਿਣ ਦਾ ਭਾਵ ਕੀ ਆ, ਆਪਣੇ ਆਪ ਨੂੰ ਤੂੰ ਸਿੱਖ ਤਾਂ ਅਖਵਾ ਰਿਹਾ, ਜੇ ਕੋਈ ਪੁੱਛਦਾ ਹੈ ਕਿ ਤੇਰਾ ਗੁਰੂ ਕੌਣ ਹੈ, ਤੂੰ ਇਹ ਗੱਲ ਤਾਂ ਕਹਿ ਦੇਣਾ ਬੜੇ ਮਾਣ ਦੇ ਨਾਲ, ਔਰ ਕਹਿਣੀ ਚਾਹੀਦੀ ਵੀ ਹੈ ਤੂੰ ਇਹ ਗੱਲ ਕਹਿੰਦਾ ਕਿ ਮੇਰੇ ਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਿਤਾ ਜੀ ਹਨ। ਪਰ ਗੁਰੂ ਪਿਆਰਿਆ, ਜੇ ਤੂੰ ਕੇਸਾਂ ਦੀ ਬੇਅਦਬੀ ਕਰੇਗਾ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੈਨੂੰ ਪ੍ਰਵਾਨ ਤਾਂ ਕੀ ਕਰਨਾ ਆ, ਤੈਨੂੰ ਵੇਦ ਸ਼ਸਤਰ ਔਰ ਕਿਤਾਬਾਂ ਵੀ ਤੈਨੂੰ ਪ੍ਰਵਾਨ ਨਹੀਂ ਕਰਨਗੀਆਂ, ਫਿਰ ਤੇਰਾ ਇਹ ਸਿਰ ਮੂੰਹ ਮੁੰਨਿਆ ਵੇਖ ਕਰਕੇ ਹੁਣ ਮੈਂ ਕੀ ਤੈਨੂੰ ਸਿੱਖ ਆਖਾਂ, ਜਾਂ ਮੈਂ ਤੈਨੂੰ ਈਸਾਈ ਆਖਾਂ, ਜਾਂ ਮੁਸਲਮਾਨ ਆਖਾਂ, ਜਾਂ ਹਿੰਦੂ ਆਖਾਂ, ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ਤੈਨੂੰ ਕੀ ਆਖਾਂ। ਦਰਅਸਲ ਗੁਰੂ ਪਿਆਰੀ ਸਾਧ ਸੰਗਤ, ਅਜੋਕੇ ਸਮੇਂ ਦੇ ਅੰਦਰ ਗੁਰਮਤਿ ਦਾ ਗਿਆਨ ਨਾ ਹੋਣ ਕਰਕੇ ਕਈਆਂ ਨੇ ਕੇਸ ਦਾੜਾ ਕਤਲ ਕਰਾਇਆ, ਪਰ ਉਹ ਵੀ ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਸਿੱਖ ਹਾਂ, ਔਰ ਸਹਿਜਧਾਰੀ ਸਿੱਖਾਂ ਦੇ ਵਿੱਚ ਉਹਨਾਂ ਦਾ ਨਾਮ ਗਿਣਿਆ ਜਾਂਦਾ ਹੈ। ਅਸਲ ਦੇ ਵਿੱਚ ਸਹਿਜਧਾਰੀ ਸਿੱਖ ਕਿੱਥੋਂ ਚੱਲੇ ਇਹ ਵੀ ਖੋਜਣਾ ਪਵੇਗਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਜਿਹੜੀ ਸਾਡੀ ਸਿੱਖੀ ਆ, ਸਿੱਖੀ ਪੰਜ ਤਰ੍ਹਾਂ ਦੀ ਆ, ਪਰ ਜਿਹੜੇ ਸਿੱਖ ਆ ਤਿੰਨ ਤਰ੍ਹਾਂ ਦੇ ਹਨ। ਸਿੱਖੀ ਪੰਜ ਤਰ੍ਹਾਂ ਦੀ ਕਿਵੇਂ ਹੈ, ਇਹ ਫਿਰ ਕਿਤੇ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਜ਼ਿਕਰ ਕੀਤਾ ਜਾਵੇਗਾ। ਸਿੱਖ ਪੰਜ ਤਰ੍ਹਾਂ ਦੇ ਹਨ। ਤੀਨ ਪ੍ਰਕਾਰ ਮਮ ਸਿੱਖ ਹੈ, ਸਹਿਜੀ ਚਰਨੀ ਖੰਡ। ਚਰਨੀ ਸਿੱਖ ਭਾਵ ਜਿਹੜੇ ਚਰਨਾ ਅੰਮ੍ਰਿਤ ਲੈਂਦੇ ਸਨ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਸਤਿਗੁਰੂ ਤੱਕ, ਜਦੋਂ ਹਾਲੇ ਖੰਡੇ ਬਾਟੇ ਦਾ ਅੰਮ੍ਰਿਤ ਹਜ਼ੂਰ ਨੇ ਤਿਆਰ ਨਹੀਂ ਸੀ ਕੀਤਾ, ਚਰਨ ਪੌਲ ਦੀ ਮਰਿਆਦਾ ਚੱਲਦੀ ਰਹੀ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਚਰਨ ਧੋਏ ਰਹਿ ਰਾਸ ਕਰ, ਚਰਨਾ ਮ੍ਰਿਤ ਲੈ ਸਿੱਖਾਂ ਪਿਆਇਆ। ਉਹਨਾਂ ਨੂੰ ਚਰਨੀ ਸਿੱਖ ਆਖਿਆ ਜਾਂਦਾ ਹੈ। ਪਰ ਸਹਿਜਧਾਰੀ ਸਿੱਖ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਕੇਸਗੜ੍ਹ ਸਾਹਿਬ ਦੇ ਅਸਥਾਨ 'ਤੇ ਖਲੋ ਕਰਕੇ ਸਿਰਾਂ ਦੀ ਮੰਗ ਕੀਤੀ ਹੈ, ਔਰ ਪੰਜਾਂ ਪਿਆਰਿਆਂ ਨੇ ਹਜ਼ੂਰ ਨੂੰ ਆਪਣੇ ਸਿਰ ਅਰਪੇ ਨੇ। ਸੱਚੇ ਪਾਤਸ਼ਾਹ ਨੇ ਸਿਰ ਧੜ ਦੇ ਨਾਲੋਂ ਜੁਦੇ ਕੀਤੇ ਹਨ, ਆਪਣੀ ਆਤਮਿਕ ਸ਼ਕਤੀ ਨਾਲ ਸੁਰਜੀਤ ਕੀਤਾ, ਅਤੇ ਹਜ਼ੂਰ ਨੇ ਬਚਨ ਕੀਤਾ ਕਿ ਇਹ ਮੇਰੇ ਪੰਜ ਪਿਆਰੇ ਹਨ, ਸਿੱਖ ਪੰਚਨ ਮੈਂ ਮੇਰੋ ਬਾਸਾ। ਹਜ਼ੂਰ ਨੇ ਆਖਿਆ ਇਹਨਾਂ ਦੇ ਵਿੱਚ ਅਤੇ ਮੇਰੇ ਵਿੱਚ ਅੰਤਰ ਕੋਈ ਨਹੀਂ। ਬਚਨ ਕੀਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉਸ ਵੇਲੇ ਫਿਰ ਹੋਰ ਜਿੰਨੀ ਵੀ ਉੱਥੇ ਸੰਗਤ ਬੈਠੀ ਸੀ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣੇ। ਪਰ ਕਈਆਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਗਰੀਬ ਨਿਵਾਜ, ਅਸੀਂ ਕੇਸ 'ਤੇ ਦਾੜਾ ਤਾਂ ਰੱਖਿਆ ਤੁਹਾਡੀ ਕਿਰਪਾ ਦੇ ਨਾਲ, ਪਰ ਹਾਲੇ ਕਿਰਪਾਨ ਧਾਰਨੀ ਕੀਤੀ ਹੈ, ਦੂਜੇ ਕਕਾਰ ਧਾਰਨੀ ਕੀਤੇ ਹਨ। ਸੱਚੇ ਪਾਤਸ਼ਾਹ ਅਸੀਂ ਸਹਿਜੇ ਸਹਿਜੇ ਆਪਣਾ ਮਨ ਬਣਾਵਾਂਗੇ, ਮਾਸ ਸ਼ਰਾਬ ਦਾ ਸੇਵਨ ਅਸੀਂ ਨਹੀਂ ਕਰਦੇ, ਵੀ ਸੱਚੇ ਪਾਤਸ਼ਾਹ ਅਸੀਂ ਆਪਣਾ ਮਨ ਬਣਾਵਾਂਗੇ ਅਤੇ ਹੌਲੀ ਹੌਲੀ ਅੰਮ੍ਰਿਤ ਛੱਕ ਲਵਾਂਗੇ, ਸਹਿਜੇ ਸਹਿਜੇ ਅੰਮ੍ਰਿਤ ਛੱਕ ਲਵਾਂਗੇ। ਸਹਿਜੇ ਸਹਿਜੇ ਅੰਮ੍ਰਿਤ ਛਕਣ ਤੋਂ ਅਰਥ ਬਣ ਗਿਆ ਸਹਿਜਧਾਰੀ ਸਿੱਖ, ਜਿਹਨੇ ਸਹਿਜੇ ਸਹਿਜੇ ਸਿੱਖੀ ਧਾਰਨ ਕਰਨੀ ਹੈ। ਪਰ ਬੜੀ ਹੈਰਾਨਗੀ ਦੀ ਬਾਤ ਹੈ, ਇਹ ਸਹਿਜ ਇੰਨੀ ਲਮਕੀ ਹੈ, ਇਹ ਸਹਿਜ ਇੰਨੀ ਲਮਕੀ ਹਾਲੇ ਤੱਕ ਇਹ ਸਹਿਜ ਮੁੱਕਣ ਦੇ ਵਿੱਚ ਨਹੀਂ ਆਈ ਹੈ। ਸਹਿਜਧਾਰੀ ਸਿੱਖ ਦੇ ਸਿਰ 'ਤੇ ਵੀ ਕੇਸ ਹੋਣੇ ਅਤਿਅੰਤ ਜ਼ਰੂਰੀ ਹੈ। ਦ੍ਰਿਸ਼ਟਾਂਤ ਦੇ ਤੌਰ 'ਤੇ ਅਸੀਂ ਬਾਜ਼ਾਰ ਦੇ ਵਿੱਚੋਂ ਦਾਲ ਲੈ ਕੇ ਆਏ, ਔਰ ਦਾਲ ਲਿਆ ਕਰਕੇ ਘਰਦਿਆਂ ਨੂੰ ਇਹ ਗੱਲ ਆਖੀ ਆ ਕਿ ਆਹ ਦਾਲ ਲੈ ਕੇ ਆਏ ਹਾਂ, ਇਸ ਨੂੰ ਬਣਾਉਣਾ ਕਰੋ। ਪਤਨੀ ਨੇ ਉਸੇ ਵੇਲੇ ਉਹ ਦਾਲ ਲਈ ਔਰ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਵੇਲੇ ਉਹਦੇ ਵਿੱਚ ਮਿਰਚਾਂ ਪੈ ਗਈਆਂ, ਲੂਣ ਪੈ ਗਿਆ, ਮਸਾਲਾ ਪੈ ਗਿਆ, ਪਾਣੀ ਆਦਿਕ ਪੈ ਗਿਆ, ਉਸ ਤੋਂ ਬਾਅਦ ਵਿੱਚ ਕੀ ਵੇਖਿਆ ਕਿ ਇਹ ਦਾਲ ਬਣ ਗਈ ਹੈ। ਹੁਣ ਗੁਰੂ ਪਿਆਰੀ ਸਾਧ ਸੰਗਤ, ਇਹ ਚਾਰੇ ਚੀਜ਼ਾਂ ਨਹੀਂ ਸੀ ਪਈਆਂ, ਫਿਰ ਵੀ ਦਾਲ, ਪਰ ਜਦੋਂ ਇਹ ਚਾਰ ਚੀਜ਼ਾਂ ਇਕੱਠੀਆਂ ਹੋ ਗਈਆਂ ਤਾਂ ਫਿਰ ਵੀ ਦਾਲ ਬਣ ਗਈ ਹੈ। ਹੁਣ ਭਲਾ ਜੇ ਚਾਰ ਚੀਜ਼ਾਂ ਹੋਣ, ਲੂਣ, ਮਿਰਚ, ਮਸਾਲਾ ਅਤੇ ਪਾਣੀ, ਇਹ ਚਾਰ ਚੀਜ਼ਾਂ ਇਕੱਠੀਆਂ ਵੀ ਹੋਣ, ਪਰ ਜੇ ਵਿੱਚ ਦਾਲ ਨਾ ਪਾਈ ਜਾਵੇ ਤਾਂ ਫਿਰ ਉਹਨੂੰ ਕੀ ਆਖਾਂਗੇ, ਦਾਲ ਆ? ਨਹੀਂ ਨਹੀਂ ਬਿਲਕੁਲ ਨਹੀਂ, ਉਹ ਦਾਲ ਨਹੀਂ। ਸੋ ਕਹਿਣ ਦਾ ਭਾਵ ਕੀ ਹੈ ਕਿ ਇਹਨਾਂ ਸਾਰੀਆਂ ਵਸਤੂਆਂ ਦੇ ਵਿੱਚ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਜਿਵੇਂ ਦਾਲ ਜ਼ਰੂਰੀ ਹੈ ਨਾ, ਐਸੇ ਤਰੀਕੇ ਨਾਲ ਸਿੱਖ ਦੇ ਵਿੱਚ ਭਾਵੇਂ ਅਨੇਕਾਂ ਹੋਰ ਗੁਣ ਹੋਣ, ਪਰ ਜੇ ਉਹਦੇ ਕੋਲ ਕੇਸ ਨਹੀਂ ਤਾਂ ਉਹ ਕਦੀ ਵਾਸਤੇ ਸਿੱਖ ਨਹੀਂ ਅਖਵਾ ਸਕਦਾ ਹੈ। ਇਸ ਕਰਕੇ ਉਹਦੇ ਵਾਸਤੇ ਗੁਰੂ ਪਿਆਰਿਓ ਸਿੱਖ ਅਖਵਾਉਣ ਦਾ ਹੱਕਦਾਰ ਉਹ ਤਾਂ ਹੀ ਆ ਕਿ ਜੇ ਉਸਨੇ ਕੇਸ ਧਾਰਨ ਕੀਤੇ ਹੋਏ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬੜਾ ਸਪਸ਼ਟ ਕੀਤਾ, ਬਚਨ ਕੀਤਾ, ਹਜ਼ੂਰ ਕਹਿੰਦੇ ਹਨ ਨਿਸ਼ਾਨੇ ਸਿੱਖੀ ਹਰਫ ਅਸਤ ਕਾਫ ਹਰ ਗਜਨਾ ਬਾਸ਼ਦ ਈ ਪੰਜ ਮੁਵਾਫ ਕੜਾ ਕਾਰ ਦੋ ਕੱਛ ਕੰਘੇ ਬਿਦਾਂ ਬਿਲਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ। ਹਜ਼ੂਰ ਫਰਮਾਉਂਦੇ ਨੇ
ਜੇ ਕਿਸੇ ਕੋਲ ਕੜਾ ਵੀ ਹੋਵੇ, ਕਛਹਿਰਾ ਵੀ ਹੋਵੇ, ਕੰਘਾ ਵੀ ਹੋਵੇ, ਕਿਰਪਾਨ ਵੀ ਹੋਵੇ, ਪਰ ਜੇ ਉਹਨੇ ਕੇਸ ਧਾਰਨਾ ਨਾ ਕੀਤੇ ਹੋਣ ਤਾਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਵਿਅਰਥ ਨੇ, ਕੇਸ ਇੰਨੇ ਅਤਿਅੰਤ ਜ਼ਰੂਰੀ ਨੇ। ਹੁਣ ਬਿਨਾਂ ਕੇਸਾਂ ਤੋਂ ਅਸੀਂ ਆਪਣੇ ਆਪ ਨੂੰ ਕਿਹੜੇ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਸਿੱਖ ਹਾਂ? ਬਿਨਾਂ ਕੇਸਾਂ ਤੋਂ ਕਿਹੜੇ ਤਰੀਕੇ ਨਾਲ ਕੋਈ ਦਾਅਵਾ ਕਰ ਸਕਦਾ ਕਿ ਅਸੀਂ ਸਿੱਖ ਹਾਂ? ਇਸ ਕਰਕੇ ਗੁਰੂ ਪਿਆਰਿਓ, ਸਿੱਖ ਅਖਵਾਉਣ ਦਾ ਹੱਕਦਾਰ ਬੰਦਾ ਉਦੋਂ ਹੈ ਜਿਸ ਵੇਲੇ ਸਾਬਤ ਸੂਰਤ ਦਸਤਾਰ ਸਿਰਾ ਸਮੇਤ ਕੇਸਾਂ ਦੇ ਹੋ ਜਾਂਦਾ ਆ। ਇਸ ਕਰਕੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ 'ਤੇ ਆ ਕੇ ਪ੍ਰਵਾਨਿਕ ਉਦੋਂ ਹੋਵੇਗਾ ਜਿਸ ਵੇਲੇ ਤੂੰ ਕੇਸ ਧਾਰਨ ਕਰ ਲਵੇਂਗਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀਆਂ ਲੋਹਾਂ 'ਤੇ ਬੈਠੇ ਨੇ, ਚੌਂਕੜਾ ਲਾਇਆ, ਤੱਤਾ ਰੇਤਾ ਹਜ਼ੂਰ ਦੇ ਸੀਸ ਵਿੱਚ ਪਾਇਆ ਜਾ ਰਿਹਾ। ਕਿਸੇ ਵਿਦਵਾਨ ਨੇ ਜ਼ਿਕਰ ਕੀਤਾ, ਤਰਦਾ ਜਿਵੇਂ ਸਰੋਵਰ ਵਿੱਚ ਹਰੀ ਮੰਦਰ, ਹਰਦਾ ਰੂਪ ਇੰਜ ਦੇਗ ਵਿੱਚ ਤਰ ਰਿਹਾ ਸੀ, ਚਮਕੇ ਕਲਸ ਜਿਉਂ ਕਿਰਨਾਂ ਦੇ ਡੰਗ ਸਹਿ ਸਹਿ ਕੜਛੇ ਰੇਤ ਦੇ ਇਸ ਤਰ੍ਹਾਂ ਜਰ ਰਿਹਾ ਸੀ। ਇਹ ਸਾਰੀ ਸਾਖੀ ਜੇ ਤੈਨੂੰ ਕੋਈ ਸੁਣਾਵੇ ਅਤੇ ਸੁਣਨ ਤੋਂ ਬਾਅਦ ਜੇ ਭਲਾ ਤੈਨੂੰ ਕੋਈ ਪੁੱਛੇ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੈਨੂੰ ਚੰਗੇ ਲੱਗਦੇ ਆ ਕਿ ਚੰਦੂ ਚੰਗਾ ਲੱਗਦਾ ਆ, ਉਸ ਵੇਲੇ ਤੂੰ ਤੱਟ ਫੱਟ ਜਵਾਬ ਦੇਵੇਂਗਾ, ਨਹੀਂ ਨਹੀਂ ਚੰਦੂ ਨਹੀਂ ਮੈਨੂੰ ਚੰਗਾ ਲੱਗਦਾ, ਮੈਨੂੰ ਤਾਂ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੰਗੇ ਲੱਗਦੇ ਆ। ਅੱਛਾ ਭਾਈ, ਜੇ ਤੈਨੂੰ ਧੰਨ ਗੁਰੂ ਅਰਜਨ ਦੇਵ ਜੀ ਚੰਗੇ ਲੱਗਦੇ ਆ ਤਾਂ ਫਿਰ ਆਪਣਾ ਮੁਖਾਰਬਿੰਦ ਗੁਰੂ ਅਰਜਨ ਦੇਵ ਜੀ ਵਰਗਾ ਮਿਲਦਾ ਜੁਲਦਾ ਤੈਨੂੰ ਬਣਾਉਣਾ ਚਾਹੀਦਾ ਆ। ਹੁਣ ਜੇ ਤੇਰਾ ਮੂੰਹ ਜਿਸ ਵੇਲੇ ਤੂੰ ਸ਼ੀਸ਼ੇ ਵਿੱਚ ਵੇਖੇ ਤੈਨੂੰ ਬਜਾਏ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਣ ਦੇ ਚੰਦੂ ਦੇ ਦਰਸ਼ਨ ਹੋਣ, ਤਾਂ ਫਿਰ ਤੂੰ ਝੂਠ ਨਹੀਂ ਬੋਲ ਰਿਹਾ, ਫਿਰ ਤੂੰ ਕੂੜ ਨਹੀਂ ਬੋਲ ਰਿਹਾ ਕਿ ਮੈਨੂੰ ਗੁਰੂ ਅਰਜਨ ਦੇਵ ਜੀ ਚੰਗੇ ਲੱਗਦੇ ਆ। ਜੇ ਤੈਨੂੰ ਗੁਰੂ ਅਰਜਨ ਦੇਵ ਜੀ ਚੰਗੇ ਲੱਗਦੇ ਹੋਣ ਫਿਰ ਤੈਨੂੰ ਆਪਣਾ ਮੂੰਹ ਜਿਹੜਾ ਸੀ ਚੰਦੂ ਵਰਗਾ ਨਹੀਂ ਸੀ ਬਣਾਉਣਾ ਚਾਹੀਦਾ, ਕੇਸ ਦਾੜਾ ਕਤਲ ਨਹੀਂ ਸੀ ਕਰਨਾ ਚਾਹੀਦਾ। ਔਰ ਤੀਸਰੀ ਗੱਲ ਗੁਰੂ ਪਿਆਰੀ ਸਾਧ ਸੰਗਤ ਇਹ ਹੈ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ 'ਤੇ ਆ ਕਰਕੇ ਗੁਰੂ ਦੀ ਸੇਵਾ ਕਰੀਂ, ਗੁਰੂ ਦੀ ਪੂਜਾ ਕਰੀਂ, ਅੰਮ੍ਰਿਤ ਛੱਕ ਗੁਰੂ ਵਾਲਾ ਬਣ ਤਿਆਰ ਪ੍ਰਤਿਆਰ ਹੋ, ਪਰ ਕਦੀ ਇਹ ਨਾ ਸੋਚੀਂ ਕਿ ਮੇਰੀ ਵੀ ਗੁਰੂ ਗ੍ਰੰਥ ਸਾਹਿਬ ਵਾਂਗੂ ਪੂਜਾ ਹੋਣੀ ਚਾਹੀਦੀ ਹੈ। ਭਾਈ ਨੰਦ ਲਾਲ ਜੀ ਪਾਵਨ ਪਵਿੱਤਰ ਵਾਕ ਆਪਣੀ ਬਾਣੀ ਦੇ ਅੰਦਰ ਕਰਦੇ ਹਨ, ਖੁਦ ਪਰਸਤੀ ਕਾਰ ਨਾਦਾ ਆਮਦੈ, ਆਪਣੀ ਪੂਜਾ ਦੀ ਭੁੱਖ ਰੱਖਣੀ, ਕਹਿੰਦੇ ਇਹ ਤਾਂ ਅਣਜਾਣਾ ਦਾ ਕੰਮ ਹੈ, ਪਰ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ, ਸੱਚੇ ਅਕਾਲ ਪੁਰਖ ਨੂੰ ਨਮਸਕਾਰ ਕਰਨੀ ਇਹ ਧਰਮ ਦਾ ਕੰਮ ਹੈ, ਹੱਕ ਪ੍ਰਸਤੀ ਕਾਰ ਇਵਾਂ ਆਮਦੈ। ਇਸ ਕਰਕੇ ਜੇ ਕੋਈ ਆਖੇ ਜੀ ਅਸੀਂ ਨਿਰੰਕਾਰ ਨੂੰ ਕਿੱਥੋਂ ਲੱਭੀਏ, ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਨੂੰ ਨਿਰੰਕਾਰ ਆਖਿਆ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨ ਕੋਏ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਸ ਕਰਕੇ ਗੁਰੂ ਕੀ ਬਾਣੀ ਹੀ ਨਿਰੰਕਾਰ ਦਾ ਸਰੂਪ ਹੈ, ਸੱਚੇ ਪਾਤਸ਼ਾਹ ਦੀ ਜਿਹਨੇ ਪੂਜਾ ਕੀਤੀ ਜਗਤ ਆਪੇ ਉਸਦਾ ਸਤਿਕਾਰ ਕਰੇਗਾ। ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ। ਭਾਈ ਪਾਰੋ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਰਹਿੰਦੇ ਨੇ ਔਰ ਪਰਮਹੰਸ ਦੀ ਪਦਵੀ ਪ੍ਰਾਪਤ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੱਕ ਦਿਨ ਕਹਿਣ ਲੱਗੇ, ਭਾਈ ਪਾਰੋ ਸਾਡਾ ਜੀ ਕਰਦਾ ਹੁਣ ਤੇਰੇ ਸਰੀਰ ਵਿੱਚ ਬੈਠ ਕਰਕੇ ਜਗਤ ਦਾ ਉਧਾਰ ਕਰੀਏ, ਭਾਵ ਗੁਰਤਾ ਗੱਦੀ ਤੈਨੂੰ ਦਈਏ। ਉਸ ਵੇਲੇ ਭਾਈ ਪਾਰੋ ਜੀ ਨੇ ਗੁਰਸਿੱਖੀ ਦੇ ਆਨੰਦ ਦੀ ਵਿਆਖਿਆ ਕੀਤੀ ਹੈ ਬੜੇ ਸੁੰਦਰ ਅਲਫਾਜ਼ਾਂ ਵਿੱਚ, ਸੱਚੇ ਪਾਤਸ਼ਾਹ ਮੈਨੂੰ ਇਸ ਤੋਂ ਵੱਡਾ ਹੋਰ ਕੋਈ ਆਨੰਦ ਦਿਸਦਾ ਹੀ ਨਹੀਂ, ਗਰੀਬ ਨਿਵਾਜ ਮੇਰੇ 'ਤੇ ਕਿਰਪਾ ਕਰੋ। ਜਦੋਂ ਹਜ਼ੂਰ ਨੇ ਕਹਿਣਾ ਕੀਤਾ, ਮਨ ਮੇਰੇ ਮੈਂ ਇਮ ਏ ਆਵੈ, ਗੁਰਤਾ ਗਾਦੀ ਤੋਹੇ ਬਿਠਾਵੈ, ਭਾਈ ਪਾਰੋ ਚਰਨਨ ਪਰ ਪਰਿਓ, ਤਰਾਹੇ ਤਰਾਹੇ ਮੁਖ ਬਚਨ ਉਚਰਿਓ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸਹਾਵੈ। ਸੱਚੇ ਪਾਤਸ਼ਾਹ ਮੈਨੂੰ ਗੁਰਸਿੱਖੀ ਚੰਗੀ ਲੱਗਦੀ ਹੈ, ਜਿਹੜੀ ਗੁਰਿਆਈ ਆ ਗਰੀਬ ਨਿਵਾਜ ਆਪ ਜੀ ਨੂੰ ਸੋਭਦੀ ਆ, ਕਿਉਂਕਿ ਤੁਸੀਂ ਆਪ ਨਿਰੰਕਾਰ ਹੋ। ਅਤੇ ਗੁਰੂ ਪਿਆਰੀ ਸਾਧ ਸੰਗਤ ਵਾਕਿਆ ਹੀ ਜਿਸ ਵੇਲੇ ਗੁਰਸਿੱਖੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਆ, ਸੰਸਾਰ ਦੇ ਲੋਕ ਤਾਂ ਮੰਗ ਕਰਦੇ ਨੇ ਨਾ, ਮੇਰੇ ਪੁੱਤਰ ਦੀ ਸਰੀਰ ਦੀ ਉਮਰ ਲੰਬੀ ਹੋਣੀ ਚਾਹੀਦੀ ਹੈ, ਮੇਰਾ ਸਰੀਰ ਅਰੋਗ ਹੋਵੇ ਅਤੇ ਉਮਰ ਲੰਬੀ ਚਾਹੀਦੀ ਹੈ। ਪਰ ਖਿਆਲ ਕਰੀ ਇੱਥੇ ਆ ਕੇ ਪਤਾ ਲੱਗਦਾ ਆ, ਉਮਰ ਲੰਬੀ ਜਿਹੜੀ ਸਰੀਰ ਦੀ ਮੰਗਣੀ ਹੈ ਇਹ ਵੀ ਗੁਰਬਾਣੀ ਦੇ ਅਨੁਸਾਰ ਮੂਰਖਾਂ ਦਾ ਕੰਮ ਹੈ। ਰਾਵਣ ਚਾਰ ਵੇਦਾਂ ਦਾ ਗਿਆਤਾ ਆ, ਚਾਰ ਵੇਦ ਉਸਨੂੰ ਜ਼ਬਾਨੀ ਕੰਠ ਨੇ, ਔਰ ਸਾਡੇ ਨਾਲੋਂ ਕਿੰਨਾ ਵੱਧ ਆ ਸੋਚੀਏ। ਜੇ ਅਸੀਂ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਕਰ ਸਕਦੇ ਇੱਥੇ, ਫਿਰ ਰਾਵਣ ਸਾਡੇ ਨਾਲੋਂ ਅੱਗੇ ਲੰਘ ਜਾਂਦਾ ਆ। ਰੋਜ਼ ਨਿਤਨੇਮ ਕਰਦਾ ਹੋਵੇਗਾ ਤਾਂ ਹੀ ਜ਼ਬਾਨੀ ਕੰਠ ਸਾਨਣਾ। ਫਿਰ ਰਾਵਣ ਨੇ 10 ਵਾਰ ਸਿਰ ਵੱਢ ਕੇ ਸ਼ਿਵਜੀ ਨੂੰ ਹਾਜ਼ਰ ਕੀਤੇ ਹਨ। ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁੱਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਟ। ਰਾਵਣ ਕਿਤੇ ਕੰਗਾਲ ਤਾਂ ਨਹੀਂ ਸੀ ਜਿਸ ਨੇ 10 ਵਾਰੀ ਸਿਰ ਵੱਢ ਕੇ ਸ਼ਿਵਜੀ ਨੂੰ ਪ੍ਰਸੰਨ ਕੀਤਾ ਹੈ। 10 ਵਾਰ ਸਿਰ ਵੱਢ ਕੇ ਸ਼ਿਵਜੀ ਦੇ ਹਾਜ਼ਰ ਕੀਤੇ ਨੇ, ਪਰ ਅਸੀਂ ਕਈ ਵਾਰਾਂ ਧੰਨ ਵਾਰਨ ਤੋਂ ਵੀ ਗਰੇਜ ਕਰਦੇ ਹਾਂ। ਓਏ ਹਰ ਕੇ ਅਰਥ ਖਰਚ ਨਾ ਸਕੇ। ਜਿਸ ਵੇਲੇ ਗੁਰਬਾਣੀ ਦੀ ਜਾਂ ਗੁਟਕੇ ਸਾਹਿਬਾਂ ਦੀ ਪੋਥੀਆਂ ਦੀ ਕੀਮਤ ਪੁੱਛੀ ਜਾਂਦੀ ਹੈ, ਭੇਟਾ ਪੁੱਛੀ ਜਾਂਦੀ ਹੈ, ਉਸ ਵੇਲੇ ਲਓ ਜੀ ਇੰਨੀ ਭੇਟਾ ਨਹੀਂ ਰੱਖਣੀ ਚਾਹੀਦੀ ਪ੍ਰਬੰਧਕਾਂ ਨੂੰ। ਅਤੇ ਹਜ਼ੂਰ ਫਰਮਾਉਂਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰਬਾਣੀ ਪ੍ਰਾਪਤ ਹੋਵੇ ਸਿਰ ਦਿੱਤਿਆਂ ਵੀ ਮਿਲੇ ਤਾਂ ਵੀ ਸਸਤਾ ਸੌਦਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਫਰਮਾਉਂਦੇ ਨੇ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੇ ਤੋ ਪੀ ਸਸਤਾ ਜਾਨ। ਇਸ ਤਰੀਕੇ ਦੇ ਨਾਲ ਗੁਰੂ ਪਿਆਰਿਓ ਰਾਵਣ ਨੇ ਸ਼ਿਵਜੀ ਨੂੰ ਪ੍ਰਸੰਨ ਕੀਤਾ। ਸ਼ਿਵਜੀ ਨੇ ਆਖਿਆ ਵਰ ਮੰਗ। ਰਾਵਣ ਉਸ ਵੇਲੇ ਕਹਿਣ ਲੱਗਾ ਕਿ ਮੇਰੇ ਸਰੀਰ ਦੀ ਉਮਰ ਲੰਬੀ ਚਾਹੀਦੀ, ਮੈਂ ਕਦੀ ਵਾਸਤੇ ਮਰਾਂ ਨਾ। ਬਸ ਇੱਥੋਂ ਉਹਦੀ ਮੂਰਖਤਾ ਆਰੰਭ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਅੰਦਰ ਪਾਵਨ ਪਵਿੱਤਰ ਵਾਕ ਕੀਤੇ ਹਨ, ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਤਰ੍ਹਾਂ ਜੇ ਕੋਈ ਨਾਮ ਦੀ ਦਾਤ, ਸਿੱਖੀ ਦੀ ਦਾਤ, ਭਰੋਸੇ ਦੀ ਦਾਤ ਮੰਗਣ ਦੇ ਬਜਾਏ ਬਸ ਇਹੋ ਹੀ ਮੰਗੀ ਤੁਰਿਆ ਜਾਵੇ ਕਿ ਮੇਰੇ ਸਰੀਰ ਦੀ ਉਮਰ ਲੰਬੀ ਚਾਹੀਦੀ ਆ, ਮੈਂ ਪੁੱਤਾਂ ਦੇ ਪੋਤਰਿਆਂ ਦੇ ਮੂੰਹ ਵੇਖ ਕਰਕੇ ਫਿਰ ਹੀ ਜਾ ਕਰਕੇ ਕਿਤੇ ਮਰਾਂ, ਅਤੇ ਹਜ਼ੂਰ ਫਰਮਾਉਂਦੇ ਨੇ ਕਿੱਡੀ ਵੱਡੀ ਮੂਰਖਤਾ ਹੈ। ਗਿਣਤੀ ਕਰਕੇ ਸਵਾਸ ਇਹਦੇ ਸਰੀਰ ਵਿੱਚ ਅਸੀਂ ਟਿਕਾਏ ਹਨ। ਨਣ ਘਾਲੇ ਸਭ ਦਿਵਸ ਸਾਸ, ਨੈ ਵਢਣ ਘਟਣ ਤਿਲ ਸਾਰ, ਜੀਵਨ ਲੋਰੇ ਭਰਮ ਮੋਹ, ਨਾਨਕ ਤੇਉ ਗਵਾਰ। ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਉਸ ਨੂੰ ਮੂਰਖ ਆਖਿਆ ਆ। ਖਿਆਲ ਕਰੀ ਵਾਕਿਆ ਹੀ ਜਿਸ ਵੇਲੇ ਭਾਈ ਪਾਰੋ ਵਾਲੀ ਪਦਵੀ ਪ੍ਰਾਪਤ ਹੋ ਜਾਵੇ ਨਾ, ਉਸ ਵੇਲੇ ਤਾਂ ਮਰਨ ਦਾ ਚਾਅ ਮਨ ਵਿੱਚ ਪੈਦਾ ਹੋ ਜਾਂਦਾ ਆ, ਔਰ ਮਰਨ ਦੀ ਚਿੰਤਾ ਨਹੀਂ, ਜਿਉਣ ਦੀ ਆਸ ਨਹੀਂ। ਵਾਹਿਗੁਰੂ ਦੇ ਹੁਕਮ ਦੇ ਵਿੱਚ ਐਸੇ ਗੁਰਮੁਖ ਪਿਆਰੇ ਸੰਸਾਰ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਗੁਰਸਿੱਖੀ ਦੇ ਆਨੰਦ ਨੂੰ ਮਾਣਿਆ ਹੈ। ਹਜ਼ੂਰ ਨੇ ਫਿਰ ਉਹਨਾਂ ਦਾ ਜ਼ਿਕਰ ਕੀਤਾ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਘਟਾ ਪ੍ਰਤਪਾਲ ਹੀ ਲੇਖੈ ਸਾਸ ਗਰਾਸ। ਸੱਚੇ ਪਾਤਸ਼ਾਹ ਹੁਣ ਜਿਉਣ ਦੀ ਆਸ ਨਹੀਂ ਔਰ ਮਰਨ ਦੀ ਚਿੰਤਾ ਨਹੀਂ। ਇਸ ਕਰਕੇ ਕਹਿੰਦੇ ਹਨ, ਮੋਹੇ ਮਰਨੇ ਕਾ ਚਾਉ ਹੈ, ਮਰਾ ਤਾਂ ਹਰ ਕੈ ਦੁਆਰ, ਜਿਸ ਮਰਨੇ ਸੇ ਜਗ ਡਰੈ। ਕਬੀਰ, ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਫਿਰ ਇੱਥੇ ਆ ਕੇ ਗੁਰੂ ਪਿਆਰੀ ਸਾਧ ਸੰਗਤ, ਧੰਨ ਧੰਨ ਸਤਿਗੁਰੂ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਵੀ ਗੁਰਸਿੱਖ ਦੇ ਚਰਨਾਂ 'ਤੇ ਝੁੱਕ ਜਾਂਦਾ ਆ। ਸੱਚੇ ਪਾਤਸ਼ਾਹ ਫਿਰ ਉੱਥੇ ਬਚਨ ਕਰਦੇ ਹਨ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਹਿ ਨਾਮ ਜਪਾਵੈ। ਫਿਰ ਇੱਥੇ ਆ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸਿੱਖ ਦੇ ਨਾਲ ਐਸਾ ਗਾੜਾ ਰਿਸ਼ਤਾ ਬਣਾਇਆ ਹੈ ਜਿਸ ਰਿਸ਼ਤੇ ਦੀ ਸੰਸਾਰ ਵਿੱਚ ਹੋਰ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ। ਜਿਸ ਵੇਲੇ ਚਮਕੌੜ ਦੀ ਗੜੀ ਦੇ ਵਿੱਚ 40 ਸਿੰਘਾਂ ਦੇ ਸਮੇਤ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਟਿਕੇ ਹੋਏ ਨੇ, ਬਾਹਰ ਬਹੁਤ ਸਾਰਾ ਮੁਲਖਈਆ ਪਹਾੜੀ ਰਾਜੇ ਔਰ ਤਾਜ਼ਾ ਦਮ 10 ਲੱਖ ਹੋਰ ਫੌਜ ਚੜ੍ਹ ਕੇ ਆਈ ਹੈ। ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਜ਼ਫਰਨਾਮੇ ਦੇ ਅੰਦਰ, ਗੁਰਸਨੇਹ ਚੇ ਕਾਰੇ ਕੁੰਦ ਚੇ ਨਰ, ਤੁਰਾ 10 ਲੱਖ ਬਰਾਇਦ ਬਰੂੰ ਬੇਖਬਰ। ਜਿਸ ਵੇਲੇ ਫੌਜ ਚੜ੍ਹ ਕੇ ਆ ਜਾਂਦੀ ਹੈ, 40 ਸਿੰਘ ਇਸ ਫੌਜ ਦਾ ਮੁਕਾਬਲਾ ਕਰਦੇ ਨੇ। ਆਖਿਰਕਾਰ 5 ਸਿੰਘਾਂ ਵੱਲੋਂ ਬੇਨਤੀ ਹੁੰਦੀ, ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚੋਂ ਆਪ ਜੀ ਬਾਹਰ ਨਿਕਲ ਜਾਓ। ਹਜ਼ੂਰ 5 ਦੀ ਬੇਨਤੀ ਮੰਨ ਕੇ ਬਾਹਰ ਨਿਕਲਦੇ ਨੇ। ਕੀ ਵੇਖਦੇ ਨੇ? ਸਾਹਿਬਜ਼ਾਦਾ ਜੀ ਦੀ ਲਾਸ਼, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਲਾਸ਼ ਵੱਲੇ ਵੇਖ ਕਰਕੇ ਹਜ਼ੂਰ ਅੱਗੇ ਟੁਰ ਪੈਂਦੇ ਨੇ। ਪਿਆਰੇ ਦਇਆ ਸਿੰਘ ਮਗਰ ਮਗਰ ਉਸ ਵੇਲੇ ਵੇਖ ਕਰਕੇ ਮਨ ਵਿੱਚ ਆ ਜਾਂਦਾ ਹੈ, ਪਿਤਾ ਕਿੱਡਾ ਨਰਮੋਈ ਹੈ, ਪੁੱਤਰ ਦੀ ਲਾਸ਼ ਵੱਲੇ ਤੱਕਿਆ ਜ਼ਰੂਰ ਹੈ ਪਰ ਦੋ ਟੇਪੇ ਹੰਝੂਆਂ ਦੇ ਵੀ ਨਹੀਂ ਕੇਰੇ ਹਨ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਕੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਕਲਗੀਧਰ ਸੱਚੇ ਪਾਤਸ਼ਾਹ ਨੇ ਪਿੱਛੇ ਭੌਂ ਕੇ ਵੇਖਿਆ, ਕੀ ਵੇਖਿਆ? ਪਿਆਰੇ ਦਇਆ ਸਿੰਘ ਜੀ ਨੇ ਸਾਹਿਬਜ਼ਾਦੇ ਦੇ ਸੀਸ ਨੂੰ ਆਪਣੇ ਪੱਟਾਂ 'ਤੇ ਰੱਖਿਆ ਆ ਔਰ ਮਿੱਟੀ ਪੂੰਝ ਕੇ ਕੇਸਾਂ ਦੇ ਵਿੱਚੋਂ ਔਰ ਲਹੂ ਮੁੱਖੜੇ 'ਚੋਂ ਸਾਫ਼ ਕਰ ਰਹੇ ਨੇ ਔਰ ਬੇਨਤੀ ਕੀਤੀ ਦਇਆ ਸਿੰਘ ਨੇ ਸੱਚੇ ਪਾਤਸ਼ਾਹ, ਇਹਨਾਂ ਪਰ ਖੱਫਣ ਪਾਉਣ ਦਾ ਮੇਰਾ ਇਰਾਦਾ ਆ। ਹਜ਼ੂਰ ਸੱਚੇ ਪਾਤਸ਼ਾਹ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਜਵਾਬ ਦਿੱਤਾ, ਪਿਆਰੇ ਦਇਆ ਸਿੰਘ ਦੁਨੀਆਂ ਦੇ ਲੋਕ ਜੇ ਇਹ ਗੱਲ ਕਹਿਣਗੇ ਘਰ ਬਾਰ ਬਰਬਾਦ ਕਰਕੇ ਤੁਰਿਆ ਫਿਰਦਾ ਆ, ਮੈਂ ਸਮਝਾਂਗਾ ਇਹਨਾਂ ਮਿਹਣਿਆਂ ਤੋਂ ਮੈਨੂੰ ਸਤਿਕਾਰ ਮਿਲਦਾ ਹੈ। ਜੇ ਕੋਈ ਆਖੇਗਾ ਸਰਬੰਸ ਲਟਾ ਕੇ ਆ ਗਿਆ ਤਾਂ ਵੀ ਕੋਈ ਪਰਵਾਹ ਨਹੀਂ, ਪਰ ਜੇ ਕੋਈ ਇਹ ਆਖੇਗਾ ਮਾਵਾਂ ਦੇ ਪੁੱਤ ਮਰਵਾਉਣ ਜਾਣਦਾ ਹੈ ਪਰ ਆਪ ਜੰਗ ਵਿੱਚ ਸ਼ਹੀਦੀ ਪਾਉਣੀ ਨਹੀਂ ਜਾਣਦਾ, ਮੈਨੂੰ ਫਿਰ ਵੀ ਕੋਈ ਪਰਵਾਹ ਨਹੀਂ, ਪਰ ਮੈਂ ਕਿਸੇ ਦੇ ਮੁੱਖ 'ਚੋਂ ਇਹ ਗੱਲ ਨਹੀਂ ਕਦੀ ਵਾਸਤੇ ਸੁਣਨੀ ਚਾਹੁੰਦਾ ਕਿ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਹੋਰ ਸਮਝਿਆ, ਸਿੰਘਾਂ ਨੂੰ ਹੋਰ ਸਮਝਿਆ ਔਰ ਪੁੱਤਰਾਂ ਨੂੰ ਹੋਰ ਸਮਝਿਆ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਸਾਡੇ ਤੋਂ ਚਾਰ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਗੁਰੂ ਪਿਆਰੀ ਸਾਧ ਸੰਗਤ, ਮੈਂ ਪੁੱਛਣਾ ਚਾਹੁੰਦਾ ਹਾਂ, ਜਿਸ ਵੇਲੇ ਕਿਸੇ ਨਾਦੀ ਔਲਾਦ ਤੋਂ ਆਪਣੀ ਬਿੰਦੀ ਔਲਾਦ ਕੁਰਬਾਨ ਕਰ ਦਿੱਤੀ ਜਾਵੇ, ਭਾਵ ਅਰਥ ਕੀ ਆ, ਜਿਸ ਰਿਸ਼ਤੇ ਤੋਂ ਆਪਣਾ ਸਭ ਤੋਂ ਨੇੜਲਾ ਰਿਸ਼ਤਾ ਪੁੱਤਰ ਵੀ ਕੁਰਬਾਨ ਕਰ ਦਿੱਤੇ ਜਾਣ, ਉਸ ਰਿਸ਼ਤੇ ਦਾ ਭਲਾ ਕੀ ਨਾਂ ਰੱਖੋਗੇ? ਫਿਰ ਇੱਥੇ ਆ ਕੇ ਮਨ ਅਤੇ ਬੁੱਧੀ ਦੋਵੇਂ ਕੰਮ ਕਰਨ ਰੁਕ ਜਾਂਦੇ ਹਨ। ਇਸ ਰਿਸ਼ਤੇ ਦਾ ਸੰਸਾਰ ਦੇ ਵਿੱਚ ਹਾਲੇ ਤੱਕ ਕੋਈ ਨਾਂ ਨਹੀਂ, ਇਸ ਰਿਸ਼ਤੇ ਦਾ ਨਾਂ ਜਿਹੜਾ ਆ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਬੜਾ ਉੱਚਾ ਸੁੱਚਾ ਰੱਖਿਆ, ਆਖਿਆ ਉਹਦੇ ਵਿੱਚ ਅਤੇ ਮੇਰੇ ਵਿੱਚ ਅੰਤਰ ਹੀ ਕੋਈ ਨਹੀਂ, ਵਾਕਿਆ ਜੋ ਗੁਰਮਤ ਦੇ ਅਸੂਲਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਔਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਹ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ ਹੈ, ਸਾਡੇ ਸਭ ਤੋਂ ਵੱਡੇ ਭਾਗ ਨੇ, ਸਾਨੂੰ ਜੋ ਹਜ਼ੂਰ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਆ ਔਰ ਫਿਰ ਗੁਰਸਿੱਖਾਂ ਦੇ ਘਰ ਜਨਮ ਬਖਸ਼ਿਸ਼ ਕੀਤਾ ਆ। ਸਾਨੂੰ ਚਾਹੀਦਾ ਸਤ ਸੰਗਤ ਵਿੱਚ ਰੋਜ਼ ਆਈਏ, ਕਥਾ ਕੀਰਤਨ ਦਾ ਆਨੰਦ ਲਈਏ ਔਰ ਗੁਰਸਿੱਖੀ ਦੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਸੰਸਾਰ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਜਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ। ਖੁਦੀ, ਬਖੀਲੀ, ਤਕੱਬਰੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਉੱਚੀ ਉੱਠ ਕਰਕੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ 'ਤੇ ਆਉਣਾ ਔਰ ਸਾਬਤ ਸੂਰਤ ਦੇ ਸਮੇਤ ਹੋ ਕਰਕੇ ਕੇਸਾਂ ਦਾੜਿਆਂ ਦੀ ਕਦੀ ਵਾਸਤੇ ਬੇਅਦਬੀ ਨਹੀਂ ਕਰਨੀ। ਜਿਨ੍ਹਾਂ ਕੇਸਾਂ ਵਾਸਤੇ ਭਾਈ ਤਾਰੂ ਸਿੰਘ ਨੇ ਖੋਪਰ ਲਵਾ ਲਿਆ ਉਹਨਾਂ ਕੇਸਾਂ ਨੂੰ ਨਾਈ ਦੀ ਟੋਕਰੀ ਵਿੱਚ ਨਹੀਂ ਸੁੱਟਣਾ ਔਰ ਪੰਜਾਂ ਬਾਣੀਆਂ ਦਾ ਨਿਤਨੇਮ ਸਵੇਰੇ ਜਪਜੀ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਸਵਈਏ, ਚੌਪੀ ਸਾਹਿਬ ਅਤੇ ਆਨੰਦ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਕਰਨਾ, ਸ਼ਾਮ ਨੂੰ ਰਹਿਰਾ ਸਾਹਿਬ ਅਤੇ ਕੀਰਤਨ ਸੋਹਲੇ ਦਾ ਪਾਠ ਕਰਨਾ। ਜੋ ਗੁਰਬਾਣੀ ਨਹੀਂ ਪੜ੍ਹ ਸਕਦਾ ਉਹ ਸੁਣ ਲਵੇ, ਸਭ ਤੋਂ ਵਧੀਆ ਗੱਲ ਹੈ। 24 ਘੰਟਿਆਂ ਦਾ ਦਸਵੰਧ 2.5 ਘੰਟੇ ਘੱਟੋ ਘੱਟ, ਵੱਧ ਜਿੰਨਾ ਹੋ ਜਾਵੇ ਉਨਾ ਚੰਗਾ ਆ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਪਰ ਇੰਨਾ ਘੱਟੋ ਘੱਟ ਜ਼ਰੂਰ ਕਰਿਆ ਕਰੀਏ, ਫਿਰ ਕੀ ਵੇਖਾਂਗੇ? ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਗੱਲ ਨਾਲ ਲਾਉਣਗੇ ਅਤੇ ਆਖਣਗੇ ਹੁਣ ਇਹਦੇ ਵਿੱਚ ਅਤੇ ਮੇਰੇ ਵਿੱਚ ਅੰਤਰ ਹੀ ਕੋਈ ਨਹੀਂ ਰਹਿ ਗਿਆ। ਖਾਲਸਾ ਜੀ, ਆਪਣੇ ਸਰੂਪ ਨੂੰ ਸ਼ੀਸ਼ੇ ਵਿੱਚ ਵੇਖੀ ਅਤੇ ਤੇਰੇ ਵਿੱਚੋਂ ਦਰਸ਼ਨ ਮੇਰੇ ਹੋਣਗੇ। ਜਿਸ ਵੇਲੇ ਤੂੰ ਆਪਣਾ ਸਰੂਪ ਵੇਖੇਗਾ ਮੈਂ ਦਿਸਾਂਗਾ। ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਸੇ ਕਰਕੇ ਆਖਿਆ ਗੁਰਸਿੱਖੀ ਪ੍ਰਧਾਨ ਹੈ, ਪੀਰ ਮਰੀਦੀ ਹੈ ਪਰਵਾਣਾ। ਗੱਜ ਵੱਜ ਕੇ ਸਾਰੀ ਸਾਧ ਸੰਗਤ ਫਤਿਹ ਬੁਲਾਓ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।